ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਆ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਬਡਾਈ। ਜਬ ਜਰੀਆ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਬਡਾਈ। ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਦ ਮੁਖ ਰਹਿੰਦਾ, ਸੋ ਦਿਨ ਕੈਸੀ ਭੁੱਲਿਆ। ਰਹਾਉ ਜਿਉ ਮਦ ਮਾਖੀ ਤਿਉ ਸਠੋਰ ਰਸ, ਜੋਰ ਜੋਰ ਧਨ ਕੀਆ। ਮਰਤੀ ਬਾਰ ਲੇਹ ਲੇਹ ਕਰੀਆ, ਭੂਤ ਰਹਿਣ ਕਿਉ ਦੀਆ। ਦੇਹੁਰੀ ਲਓ ਬਰੀ ਨਾਰ ਸੰਗ ਪਹੀ, ਆਗਾ ਸੱਜਣ ਸੁਹੇਲਾ। ਮਰ ਕਟ ਲਓ ਸਭ ਲੋਕ ਕੁਟੰਬ ਭਇਓ, ਆਗਾ ਹੰਸ ਅਕੇਲਾ। ਕਹਿਤ ਕਬੀਰ ਸੁਨਹੋ ਰੇ ਪ੍ਰਾਣੀ, ਪਰੇ ਕਾਲ ਗ੍ਰਸ ਕੂਆ। ਝੂਠੀ ਮਾਇਆ ਆਪ ਬੰਧਾਇਆ, ਜਿਉਂ ਨਲਨੀ ਭ੍ਰਮ ਸੂਆ। ਕਹਿਤ ਕਬੀਰ ਸੁਨਹੋ ਰੇ ਪ੍ਰਾਣੀ, ਪਰੇ ਕਾਲ ਗ੍ਰਸ ਕੂਆ। ਝੂਠੀ ਮਾਇਆ ਆਪ ਬੰਧਾਇਆ, ਜਿਉਂ ਨਲਨੀ ਭ੍ਰਮ ਸੂਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚਵਰ ਛਤਰ ਤਖਤ ਮਾਲਕ, ਜੋਗੋ ਜੁਗ ਟਲ ਸ਼ਬਦ ਗੁਰੂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅੱਜ ਜੋ ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਹੁਕਮ ਬਖਸ਼ਿਸ਼ ਕੀਤਾ ਹੈ, ਇਹ ਕਬੀਰ ਸਾਹਿਬ ਜੀ ਦੀ ਬਾਣੀ ਵਿੱਚੋਂ ਹੈ, ਸੋਠ ਰਾਗ ਵਿੱਚੋਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 654 ਤੇ ਸੁਭਾਇਮਾਨ ਹੈ। ਮੂਲ ਪਾਠ ਹੈ ਆਪ ਜੀ ਨੇ ਭਾਈ ਸਾਹਿਬ ਭਾਈ ਦਿਲਰਾਜ ਸਿੰਘ ਜੀ ਇਹਨਾਂ ਪਾਸੋਂ ਸਰਵਣ ਕੀਤਾ ਹੈ। ਬਹੁਤ ਸੁੰਦਰ ਢੰਗ ਨਾਲ ਬੜੇ ਸੁੰਦਰ ਉਚਾਰਨ ਹਨ, ਉਹਨਾਂ ਆਪ ਨੂੰ ਇਹ ਮੁੱਖ ਵਾਕ ਸਰਵਣ ਕਰਵਾਇਆ ਹੈ। ਸਤਿਗੁਰਾਂ ਦਾ ਇੱਕ ਉਪਰਾਲਾ ਹੈ ਕਿ ਮਨੁੱਖਾ ਜਨਮ ਮਨੁੱਖ ਦਾ ਸਫਲ ਕਿਵੇਂ ਹੋਵੇ। ਬਸ ਇਹ ਕਥਾ ਕੀਰਤਨ ਸੇਵਾ ਸਿਮਰਨ ਜੋ ਵੀ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਮਨੁੱਖ ਦਾ ਜੀਵਨ ਸੁੰਦਰ ਕਿਵੇਂ ਬਣੇ ਸੁਖੀ ਕਿਵੇਂ ਹੋਵੇ ਸਫਲ ਕਿਵੇਂ ਹੋਵੇ ਸਫਲ ਹੋਵੇ ਸੁਖੀ ਹੋਵੇ ਇਹ ਸੋਹਣਾ ਲੱਗੇ ਸੁੰਦਰ ਹੋਵੇ। ਸਲੋਕ 12 ਤੇ ਵਧੀਕ ਵਿੱਚ ਗੁਰੂ ਨਾਨਕ ਦੇਵ ਜੀ ਦਾ ਇੱਕ ਬਚਨ ਹੈ, ਕਹਿੰਦੇ ਨੇ ਮਾਣੂ ਘੱਲੇ, ਮਾਣੂ ਦਾ ਅਰਥ ਹੈ ਮਨੁੱਖ, ਘੱਲੇ ਦਾ ਅਰਥ ਹੈ ਭੇਜਿਆ, ਰੱਬ ਭੇਜਦਾ ਹੈ। ਮਾਣੂ ਘੱਲੇ ਉੱਠੀ ਚੱਲੇ, ਆਏ ਚਾਰ ਦਿਨ ਰਹੇ ਮਰ ਗਏ ਉੱਠ ਕੇ ਚਲੇ ਗਏ। ਮਾਣੂ ਘੱਲੇ ਉੱਠੀ ਚੱਲੇ ਸਾਧ ਨਾਹੀਂ ਐਵੇਂ ਗੱਲੇ, ਕੋਈ ਸਵਾਦ ਨਾ ਆਇਆ। ਆਇਆ ਤੇ ਇੱਥੇ ਦੁਨੀਆਂ ਦੇ ਵਿੱਚ ਕੋਈ ਰਹਿਣ ਦਾ ਆਨੰਦ ਨਾ ਆਇਆ, ਸਵਾਦ ਨਾ ਆਇਆ। ਜੀਵਨ ਤੇ ਉਸ ਮਾਲਕ ਦੀ ਦਾਤ ਸੀ, ਉੱਤਮ ਦੇਹੀ ਸੀ, ਔਰ ਸੁੱਖ ਦੇ ਬੜੇ ਸਾਧਨ ਉਸਨੇ ਦਿੱਤੇ ਸਨ। ਬਾਬਾ ਫਰੀਦ ਜੀ ਦੀ ਸੰਪਰਦਾ ਵਿੱਚੋਂ ਹਜ਼ਰਤ ਨਿਜ਼ਾਮੋਦੀਨ, ਜਿਸ ਦਾ ਦੇ ਨਾਂ 'ਤੇ ਸਟੇਸ਼ਨ ਹੈ ਦਿੱਲੀ ਦੇ ਵਿੱਚ, ਇਸ ਦਾ ਸ਼ਿਸ਼ ਸੀ ਅੱਗੇ ਅਮੀਰ ਖੁਸਰੋ, ਉਹਦੀ ਰਚਨਾ ਮਿਲਦੀ ਹੈ। ਉਹ ਕਹਿੰਦੇ ਅਮੀਰ ਇਸ ਜ਼ਿੰਦਗੀ ਸੇ ਕੋਈ ਖੁਸ਼ੀ ਨਹੀਂ ਹੋਈ, ਜਨਮ ਜ਼ਰੂਰ ਮਿਲਿਆ, ਬਚਪਨਾ ਵੀ ਆਇਆ, ਜਵਾਨੀ ਵੀ ਸਾਡੇ 'ਤੇ ਆਈ, ਬੁਢਾਪਾ ਵੀ ਆ ਗਿਆ, ਪਰ ਕੋਈ ਖੁਸ਼ੀ ਨਹੀਂ ਮਿਲੀ। ਉਹ ਕਹਿੰਦੇ ਨੇ ਜੀਵਨ ਦੇਣ ਵਾਲੇ ਦਾ ਕੋਈ ਗੁਣਾ ਖੁਸ਼ ਤੂੰ ਕਿਉਂ ਨਹੀਂ ਹੋਇਆ? ਉਹ ਕਹਿੰਦਾ ਤਰੀਕਾ ਇਹ ਜ਼ਿੰਦਗੀ ਪੇ ਜ਼ਿੰਦਗੀ ਨਹੀਂ, ਸਾਨੂੰ ਜਿਉਣ ਦਾ ਢੰਗ ਹੀ ਨਹੀਂ ਆਇਆ, ਤਰੀਕਾ ਨਹੀਂ ਆਇਆ। ਇੱਥੇ ਅਸਲ ਵਿੱਚ ਸੰਗਤ ਵਿੱਚ ਤਾਂ ਆਉਂਦੇ ਹਾਂ ਕਿ ਜੀਵਨ ਸੁਖੀ ਹੋ ਜਾਏ, ਆਨੰਦਿਤ ਹੋ ਜਾਏ, ਸਫਲ ਹੋ ਜਾਏ, ਘੜਿਆ ਜਾਏ। ਵੇਖੋ, ਇੱਕ ਕਿਲੋ ਦੀ ਇੱਟ ਬਣਾ ਕੇ ਸੋਨੇ ਦੀ ਅਤੇ ਕਿਸੇ ਔਰਤ ਨੂੰ ਆਖੀ ਇਹ ਗੱਲ 'ਚ ਪਾਈ, ਫਿਰ ਕਿਲੋ ਸੋਨਾ, ਆਖੇਗੀ ਇਹਨੂੰ ਕੀ ਕਰਨਾ, ਇਹਦੇ ਭਾਰ ਚੁੱਕਿਆ ਹੋਏ, ਇਹਨੂੰ ਪਹਿਲੇ ਘੜੋ। ਸੋਨਾ ਘੜਿਆ ਜਾਂਦਾ ਫਿਰ ਪਾਇਆ ਜਾਂਦਾ, ਜੇ ਸੋਨਾ ਹੀ ਪਾਉਣਾ ਤਾਂ ਗੋਲ ਮੋਲ ਕਰਕੇ ਉਹਨੂੰ ਪਾ ਲਵੇ ਬੰਦਾ, ਨਹੀਂ ਘੜਿਆ ਜਾਂਦਾ। ਹੁਣ ਚੋਟਾਂ ਨਾਲ ਚੋਟ ਵੱਜੇ, ਇੱਥੇ ਚੋਟਾਂ ਹੀ ਤਾਂ ਵੱਜਦੀਆਂ ਨੇ, ਗੁਰਬਾਣੀ ਕੀ ਹੈ, ਇਹ ਬਾਣ ਨੇ, ਇਹ ਚੋਟਾਂ ਨੇ, ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ, ਘੜੀ ਹੈ ਸ਼ਬਦ ਸੱਚੀ ਟਕਸਾਲ। ਜੀਵਨ ਘੜਿਆ ਜਾਏ, ਜਿਹੜਾ ਸਫਲ ਜੀਵਨ ਹੋਵੇ ਉਸ ਵਿੱਚ ਹੰਕਾਰ ਨਹੀਂ ਹੁੰਦਾ, ਬਸ ਇੰਨੀ ਗੱਲ ਹੈ। ਹੰਕਾਰ ਅੰਦਰ ਹੋਵੇਗਾ ਐਸੇ ਬੰਦੇ ਦੀ ਸੋਚਣੀ ਪਵਿੱਤਰ ਨਹੀਂ ਹੋ ਸਕਦੀ, ਹੰਕਾਰੀ ਦੇ ਬਚਨ ਵੀ ਪਵਿੱਤਰ ਨਹੀਂ ਹੋ ਸਕਦੇ, ਹੰਕਾਰੀ ਦੇ ਕਰਮ ਵੀ ਪਵਿੱਤਰ ਨਹੀਂ ਹੋ ਸਕਦੇ। ਉਸਦੇ ਕਰਮ ਵੀ ਮੈਲੇ ਹੋਣਗੇ, ਪਾਪ ਹੋਏਗਾ। ਮੈਲੇ ਕਰਮ ਨਹੀਂ ਕੀ ਨੇ, ਪਾਪ। ਉਹਦੇ ਕਰਮਾਂ ਵਿੱਚ ਪਾਪ ਹੋਵੇਗਾ, ਉਹਦੇ ਬੋਲਣ ਵਿੱਚ ਰੁੱਖਾਪਣ ਹੋਵੇਗਾ, ਦੁਖਦਾਈ ਬਚਨ ਹੋਣਗੇ, ਉਸਦੀ ਸੋਚਣੀ ਜਿਹੜੀ ਹੈ ਇਹ ਵੀ ਬੁਰੀ ਹੋਏਗੀ। ਸੋਹਲਾ ਸਾਹਿਬ ਪੜ੍ਹਦੇ ਹੋ, ਜਿਹੜਾ ਚੌਥਾ ਸ਼ਬਦ ਹੈ ਉਸਦੇ ਵਿੱਚ ਉਹ ਕਹਿੰਦੇ ਨੇ ਹੋਮੇ ਹੈ ਕੰਡਾ। ਬੰਦਾ ਵੈਸੇ ਆਮ ਕਰਕੇ ਕੰਡੇ ਹੀ ਇਕੱਠੇ ਕਰਦਾ ਕਿ ਦੂਸਰਿਆਂ ਨੂੰ ਚਬੋਵਾਂਗਾ। ਮੈਂ ਕਥਾ ਪੜ੍ਹੀ ਵੀ ਇੱਕ ਬੰਦਾ 20 ਸਾਲ ਮੰਦਰੇ ਜਾਂਦਾ ਰਿਹਾ ਅਤੇ ਆਖਰ ਦੇਵਤਾ ਪ੍ਰਗਟ ਹੋ ਗਿਆ। ਐਸੀਆਂ ਕਥਾਵਾਂ ਬਹੁਤ ਨੇ। ਉਹਨੇ ਕਿਹਾ ਮੰਗ ਕੀ ਚਾਹੁੰਦਾ? ਕਹਿਣ ਲੱਗਾ ਜੀ ਮੈਂ ਵੇਖੋ ਨੇਮ ਆਪਣਾ ਨਿਭਾਇਆ ਤੇ ਦੇ ਦਿਓ ਜਾ ਕੇ ਭੇਟਾ ਕੋ ਫੁੱਲ ਫਲ ਨਹੀਂ ਸੀ ਰੱਖਦਾ, ਉਹਨੇ ਵੱਟੇ ਲੈ ਕੇ ਜਾਣਾ ਤੇ ਮੂਰਤੀ ਨੂੰ ਮਾਰ ਕੇ ਆਉਣੇ, ਵੱਟੇ ਮਾਰ ਕੇ ਆਉਣੇ, ਪੱਥਰ ਮਾਰ ਕੇ ਆਉਣੇ। ਖੁਸ਼ ਕਿਉਂ ਦੇਵਤਾ ਹੋ ਗਿਆ ਭਾਈ, ਬਾਕੀ ਕਦੀ ਆਉਂਦੇ ਨੇ ਕਦੀ ਨਹੀਂ ਆਉਂਦੇ, ਭਾਈ ਤੂੰ ਨੇਮ ਨਿਭਾਏ, ਕਮਾਲ ਹੈ। ਮੀਂਹ ਪੈਂਦਾ ਹੋਵੇ, ਗੜਾ ਪੈਂਦਾ ਹੋਵੇ, ਹਨੇਰੀ ਚੱਲਦੀ, ਤੂੰ ਵੱਟੇ ਮਾਰਨ ਜ਼ਰੂਰ ਆਇਆ, ਨੇਮ ਦਾ ਪੱਕਾ ਹੈ। ਇਹ ਮੰਗ ਕੇ ਚਾਹੁੰਦਾ। ਕਹਿਣ ਲੱਗਾ ਮੈਨੂੰ ਦੋ ਸਿੰਘ ਉਗਾਉਣ ਮੇਰੇ ਸਿਰ ਤੇ ਸਿੰਘਾਂ ਨਾਲ ਲੋਕਾਂ ਨੂੰ ਮਾਰਿਆ ਕਰਾਂਗਾ। ਕਹਿਣ ਲੱਗੇ ਤਥਾਸ ਤੂੰ। ਦੇਵਤੇ ਵਰ ਦੇ ਦਿੱਤਾ, ਸਿੰਘ ਉਸੇ ਵੇਲੇ ਉੱਗਾ ਆਏ। ਹੁਣ ਜਦੋਂ ਨਗਰ ਨੂੰ ਆਇਆ ਨਾ, ਲੋਕਾਂ ਕਿਹਾ ਉਹ ਰਾਕਸ਼ ਆ ਗਿਆ, ਭੂਤ ਆਇਆ, ਜਿਉਂ ਪੱਥਰ ਮਾਰਨ ਲੱਗੇ ਮਾਰ ਮਾਰ ਕੇ ਮਾਰ ਦਿੱਤਾ। ਇੱਕ ਆਵਾਜ਼ ਆਈ, ਗਿਣ ਲੈ ਜਿੰਨੇ ਵੱਟੇ ਤੂੰ ਮਾਰੇ ਸਨ ਉਨੇ ਹੀ ਤੈਨੂੰ ਵੱਜ ਗਏ ਨੇ, ਗਿਣ ਲੈ ਵੱਟੇ। ਭਲੇ ਲੋਕਾਂ ਮੰਗਿਆ ਤੇ ਕੀ ਮੰਗਿਆ, ਸੂਲਾਂ ਹੀ ਤੇ ਇਕੱਠੀਆਂ ਕਰਦਾ, ਲੋਕਾਂ ਨੂੰ ਚਬੋਇਆ ਕਰਾਂਗਾ। ਉਹ ਪੰਕਤੀ ਹੈ ਕਿ ਕਾਮ ਕਰੋਧ ਨਗਰ ਬਹੁ ਫਰਿਆ ਮਿਲ ਸਾਧੂ ਖੰਡਲ ਖੰਡਾ ਹੈ। ਇਹ ਸ਼ਬਦ ਵਿੱਚ ਹੈ, ਸਾਕਤ ਹਰ ਰਸ ਸਾਧ ਨਾ ਜਾਣਿਆ ਤਿੰਨ ਅੰਤਰ ਹਉਮੈ ਕੰਡਾ ਹੈ। ਉਹਨਾਂ ਦੇ ਅੰਦਰ ਹਉਮੈ ਦਾ ਕੰਡਾ, ਜਿਉਂ ਜਿਉਂ ਚੱਲਾ ਹੈ, ਚੁਭਾ ਹੈ, ਦੁੱਖ ਪਾਵਾਂ ਹੈ, ਜਮਕਾਲ ਸਹੇ ਸਿਰ ਰੰਡਾ ਹੈ। ਜੀਵਨ ਵਿੱਚ ਇੱਕ ਹੀ ਕੰਮ ਕਰਦਾ, ਕਿੰਨਿਆਂ ਦੇ ਦਿਲ ਦੁਖਾਵਾਂ, ਕਿੰਨਿਆਂ ਨੂੰ ਰਵਾਵਾਂ, ਕਿੰਨਿਆਂ ਨੂੰ ਦੁਖੀ ਕਰਾਂ, ਬਸ ਇਹ ਹੀ ਉਹਦਾ ਕੰਮ ਹੈ। ਸਤਿਗੁਰੂ ਕਹਿੰਦੇ ਨੇ ਤੂੰ ਸੁਖੀ ਨਹੀਂ ਰਹਿ ਸਕਦਾ, ਕੁਦਰਤ ਦਾ ਇੱਕ ਟਲ ਨਹੀਂ ਆ ਮੈਂ ਕਿ ਜੋ ਭੇਜੋਗੇ ਨਾ, ਜੋ ਦਿਓਗੇ ਉਹੀ ਤੁਹਾਨੂੰ ਮਿਲੇਗਾ। ਤੁਸੀਂ ਜੈਸਾ ਵਿਚਾਰ ਦੂਸਰੇ ਬਾਰੇ ਕੀਤਾ, ਪ੍ਰੇਮ ਭੇਜਿਆ ਤੇ ਪ੍ਰੇਮ ਹੀ ਆਏਗਾ, ਨਫ਼ਰਤ ਭੇਜੀ ਹੈ ਤੇ ਨਫ਼ਰਤ ਆਈ ਹੈ, ਕੰਡੇ ਹੀ ਭੇਜੇ ਨੇ ਤੇ ਕੰਡੇ ਹੀ ਤੁਹਾਡੀ ਝੋਲੀ ਵਿੱਚ ਪੈਣਗੇ। ਬੰਦੇ ਦੂਸਰੇ ਨੂੰ ਦੇਣਾ ਹੀ ਹੈ ਤੇ ਫੁੱਲ ਦੇ, ਕੰਡੇ ਨਾ ਦੇਵੀ। ਮੁਲਤਾਨ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਹੋ ਕਿਹਾ ਸੀ, ਤੁਸੀਂ ਕਹਿੰਦੇ ਹੋ ਪੀਰ ਜੀ ਇੱਥੇ ਥਾਂ ਨਹੀਂ, ਫੁੱਲ ਕੱਢ ਕੇ ਉਹਨਾਂ ਨੇ ਦੁੱਧ ਤੇ ਰੱਖ ਦਿੱਤਾ, ਹੁਣ ਫੁੱਲ ਥਾਂ ਮਲਦਾ ਕੋਈ, ਉਹ ਤਰ ਗਿਆ। ਕਹਿਣ ਲੱਗੇ ਫੁੱਲ ਬਣ ਜਾਓ ਥਾਂ ਆਪੇ ਹੀ ਬਣ ਜਾਏਗੀ, ਹਰ ਇੱਕ ਸਿਰ ਤੇ ਰੱਖੇਗਾ, ਹਰ ਇੱਕ ਆਖੇਗਾ ਜੀ ਆਇਆਂ ਨੂੰ, ਜੀ ਆਇਆਂ ਨੂੰ। ਫੁੱਲ ਵਰਗੇ ਬਣ ਕੇ ਬੈਠੋ, ਕੰਡੇ ਬਣ ਕੇ ਬੈਠੋ ਵੀ ਕੌਣ ਥਾਂ ਦੇਵੇਗਾ, ਕੰਡਿਆਂ ਨੂੰ ਘਰ 'ਚ ਥਾਂ ਨਹੀਂ, ਕੰਡਿਆਂ ਨੂੰ ਸਿਰ 'ਤੇ ਕੌਣ ਰੱਖੇਗਾ, ਫੁੱਲਾਂ ਨੂੰ ਤਾਂ ਲੋਕ ਫੁੱਲਾਂ ਨੂੰ ਜਾਂ ਜੇਬ ਨਾਲ ਟੰਗ ਲੈਂਦੇ ਨੇ, ਸਿਰ 'ਚ ਲਗਾ ਲੈਂਦੇ ਨੇ, ਘਰ 'ਚ ਮਾਲਾ, ਅੱਜ ਤੱਕ ਕਿਤੇ ਕੰਡਿਆਂ ਦੀ ਮਾਲਾ ਵੇਖੀ ਜੇ, ਫੁੱਲਾਂ ਦੀ ਮਾਲਾ। ਸਤਿਗੁਰੂ ਕਹਿੰਦੇ ਨੇ ਸਫਲ ਜੀਵਨ ਤੇਰਾ ਹੋਵੇ, ਸਫਲ ਜੀਵਨ ਹੋਵੇ ਤੇ ਤੂੰ ਵੰਡੇਗਾ, ਤੂੰ ਦੇਵੇਂਗਾ। ਭਾਈ ਗੁਰਦਾਸ ਜੀ ਦਾ ਇੱਕ ਬਿੱਤ ਮੈਂ ਤੁਹਾਨੂੰ ਸੁਣਾਵਾਂ, ਸਫਲ ਬਿਰਖ ਫਲ ਦੇਤ ਜਿਉਂ ਪਖਾਣ ਮਾਰੇ ਸਿਰ ਕਰਵਤ ਸਾਹਿਬ ਗਹਿ ਪਾਰ ਪਾਰ ਹੈ। ਰੁੱਖ ਸਫਲ ਹੋਵੇ ਤੇ ਫਲ ਦਿੰਦਾ, ਆਰੇ ਨਾਲ ਉਹਨੂੰ ਚੀਰ ਦਿਓ ਫੱਟੇ ਬਣ ਜਾਣਗੇ, ਤੁਹਾਡਾ ਘਰ ਬਣ ਜਾਏਗਾ, ਤੁਹਾਡਾ ਫਰਨੀਚਰ ਬਣ ਜਾਏਗਾ। ਉਹ ਚੀਰਿਆ ਗਿਆ, ਉਹਨੇ ਫਲ ਵੀ ਦੇ ਦਿੱਤੇ, ਉਸਨੇ ਫੁੱਲ ਵੀ ਦੇ ਦਿੱਤੇ, ਉਸਨੇ ਲੱਕੜੀ ਵੀ ਦੇ ਦਿੱਤੀ। ਰੁੱਖ ਨੂੰ ਦੇਣਾ ਆਉਂਦਾ, ਜਿਸਨੇ ਕਦੀ ਪਾਣੀ ਨਹੀਂ ਉਹਨੂੰ ਪਾਇਆ, ਜਾ ਕੇ ਪੁੱਛਿਆ ਹੀ ਨਹੀਂ ਕਿ ਰੁੱਖ ਜਿਉਂਦਾ ਕਿ ਮਰਿਆ, ਕੱਟਣ ਉਹ ਵੀ ਚਲਾ ਗਿਆ, ਲੱਕੜੀ ਖਰੀਦ ਲਈ। ਸਾਗਰ ਮੈਂ ਕਾਢ ਮੁੱਖ ਫੋਰੀਅਤ, ਸੇਪ ਕੇ ਜਿਉਂ ਦੇਤ ਮੁੱਖ ਉਤਾਹਾ ਲਿਆ ਵਗਿਆ ਨਾ ਵਿਚਾਰ। ਸਾਗਰ ਚੋਂ ਸਿੱਪੀ ਕੱਢੀ, ਉਹਦੇ ਮੂੰਹ ਤੇ ਵੱਟਾ ਮਾਰਿਆ, ਭੰਨ ਦਿੱਤੀ, ਉਹਦੇ ਚੋਂ ਮੋਤੀ ਨਿਕਲਿਆ। ਉਹਨੇ ਪੱਥਰ ਖਾ ਕੇ ਮੋਤੀ ਦਿੱਤਾ, ਊਖ ਮੈਂ ਪਯੂਖ ਜਿਉਂ ਪ੍ਰਕਾਸ਼ ਹੋ ਤੇ ਕੋਲੂ ਪਚੇ, ਅਵਗਣ ਕੀ ਹੈ ਗੁਣ ਸਾਧਨ ਕੇ ਦੁਆਰਾ, ਜੈਸੇ ਖਣਵਾਰਾ ਖਾਣ ਖਣ ਤੇ ਹਨ ਤੇ ਖਨ, ਮੁਕਤਾ ਅਮੋਲ ਹੀਰਾ ਪਰ ਉਪਕਾਰ ਹੈ। ਜਿਵੇਂ ਕੋਈ ਲੈ ਕੇ ਵਰਮਾ ਤੇ ਪਹਾੜਾਂ ਨੂੰ ਖੋਦਦਾ, ਸ਼ੇਕ ਕਰ ਦਿੰਦੇ ਉਹਦੇ ਵਿੱਚੋਂ ਲਾਲ ਨਿਕਲਦੇ ਨੇ, ਮੋਤੀ ਨਿਕਲਦੇ ਨੇ, ਖੁਦਾਈ ਕਰਦਾ। ਕਹਿੰਦੇ ਨੇ ਗੰਨਿਆਂ ਨੂੰ ਪੀੜ ਦਿੰਦੇ ਉਹ ਮਿੱਠਾ ਰਸ ਦਿੰਦੇ ਨੇ ਕਿਉਂਕਿ ਸਫਲ ਨੇ। ਊਖ ਮੈਂ ਭਾਈ ਊਖ ਜਿਉਂ ਪ੍ਰਕਾਸ਼ ਉਹ ਤੂੰ ਕੋਹਲੂ ਪੁੱਛੇ, ਤਿਲਾਂ ਨੂੰ ਪੀੜਦੇ ਉਹ ਤੇਲ ਮਿਲਦਾ, ਤੁਹਾਡਾ ਕਾਰਜ ਰਾਸ ਕਰਦੇ ਨੇ। ਸਾਧੂ ਜਨ ਨੂੰ ਤੇ ਕੋਈ ਦੁੱਖ ਵੀ ਦਿੰਦਾ ਤੇ ਉਹ ਕਹਿੰਦਾ ਰੱਬ ਤੇਰਾ ਭਲਾ ਕਰੇ ਕਿਉਂਕਿ ਜੀਵਨ ਸਫਲ ਹੈ। ਉਹ ਇੱਕ ਸਫਲ ਰੁੱਖ ਵਰਗਾ ਉਸਦਾ ਜੀਵਨ ਹੈ। ਸਾਹਿਬ ਕਹਿੰਦੇ ਨੇ ਹੁਣ ਸਵਾਲ ਇਹ ਹੈ ਕਿ ਹੰਕਾਰ ਕਿਵੇਂ ਮਿਟੇ। ਹੰਕਾਰ ਮਿਟਾਉਣ ਲਈ ਉਹਨਾਂ ਨੇ ਗੁਰ ਵਰਤਿਆ। ਇਹ ਸ਼ਬਦ ਉਸਦੀ ਵਿਆਖਿਆ ਕਰਦਾ ਕਬੀਰ ਸਾਹਿਬ ਜੀ ਦਾ 534 ਸ਼ਬਦ ਕਬੀਰ ਸਾਹਿਬ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਏਮਾਨ ਨੇ। ਇੱਕ ਇੱਕ ਸ਼ਬਦ ਪੜੋ, ਅੰਮ੍ਰਿਤ ਨਾਲ ਭਰਪੂਰ ਹੈ। ਸਾਰੀ ਉਮਰ ਉਹਨਾਂ ਨੇ ਕਾਂਸ਼ੀ ਚ ਬਿਤਾਈ ਤੇ ਆਖਰੀ ਜਿਹੜੇ ਦਿਨ ਸਨ ਉਹ ਮਗਰ ਉੱਠ ਆਇਆ, ਜਿਸ ਬਾਰੇ ਬ੍ਰਾਹਮਣ ਕਹਿੰਦੇ ਨੇ ਇਹਨੂੰ ਸਰਾਪ ਹੋਇਆ, ਜਿਹੜਾ ਮਗਹਰ ਮਰੇ ਉਹ ਗਧੇ ਦੀ ਜੂਣ ਜਾਂਦਾ ਤੇ ਜਿਹੜਾ ਕਾਂਸ਼ੀ ਮਰੇ। ਇਸੇ ਵਾਸਤੇ ਕਾਂਸ਼ੀ ਦੇ ਜਿਹੜੇ ਸ਼ਮਸ਼ਾਨ ਘਾਟ ਸਨ ਨਾ, ਇੰਨੇ ਬਿਜ਼ੀ ਸਨ ਕਿ ਉੱਥੇ ਮੁਰਦੇ ਤੁਰੇ ਹੀ ਆਉਂਦੇ ਸਨ ਕਿ ਜਿਹੜਾ ਇੱਥੇ ਆ ਕੇ ਮਰੇਗਾ ਉਹ ਸਵਰਗਾਂ ਨੂੰ ਜਾਏਗਾ। ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਜਿਹੜੇ ਰੱਬ ਦੇ ਲੜ ਲੱਗੇ ਨੇ ਉਹ ਭਾਵੇਂ ਕਿਤੇ ਵੀ ਮਰ ਜਾਣ, ਕਿਸੇ ਥਾਂ ਤੇ ਜਿਉਂਦੇ ਰਹਿਣ, ਰੱਬ ਉਹਨਾਂ ਦੇ ਨਾਲ ਹੈ। ਕਹੋ ਗੁਰੂ ਗਜ ਸਿਰ ਸਭ ਕੋ ਜਾਣੈ, ਮੋਆ ਕਬੀਰ ਰਮਤ ਸ੍ਰੀ ਰਮ ਹੈ। ਜੀਵਨ ਉਹਨਾਂ ਨੇ ਸਾਡਾ ਸਫਲ ਕਰਨ ਲਈ ਇੱਕ ਬਚਨ ਕਿਹਾ, ਹੰਕਾਰ ਮੁੱਕ ਜਾਏਗਾ ਆਪਣਾ ਆਦ ਵੇਖ। ਸਿਆਣੇ ਇਸ ਲਈ ਕਹਿੰਦੇ ਨੇ ਜੇ ਤੂੰ ਅੱਜ ਵੱਡਾ ਬਣ ਗਿਆ, ਧਨਵਾਨ ਬਣ ਗਿਆ, ਉੱਚੀ ਗੱਦੀ ਤੇ ਕਿਤੇ ਬੈਠ ਗਿਆ, ਪਿੱਛਾ ਨਾ ਭੁੱਲ, ਪਿੱਛਾ ਆਪਣਾ ਜ਼ਰੂਰ ਯਾਦ ਕਰ। ਅੱਜ ਕੀ ਹੈ ਸਵਾਲ ਇਹ ਨੇ, ਪਿਛਲੀਆਂ ਪੌੜੀਆਂ ਚੜ੍ਹ ਕੇ ਆਏ ਹਾਂ। ਮੈਂ ਸੁਣਿਆ ਇੱਕ ਬਾਦਸ਼ਾਹ ਬਣ ਗਿਆ ਅਤੇ ਪਹਿਲੋਂ ਘਾਹ ਖੋਦਦਾ ਹੁੰਦਾ ਸੀ ਅਤੇ ਰੰਬੀ ਤਰੰਗੜੀ ਉਹਨੇ ਰੱਖੀ ਸੀ ਇੱਕ ਕਮਰੇ ਵਿੱਚ, ਚਾਬੀ ਕੋਲ ਸੀ, ਉਹਨੂੰ ਵੇਖਣ ਜ਼ਰੂਰ ਜਾਂਦਾ ਸੀ। ਲੋਕਾਂ ਕਿਹਾ ਪਤਾ ਨਹੀਂ ਇੱਥੇ ਕੀ ਹੈ ਜਿਹੜਾ ਵੇਖਣ ਜਾਂਦਾ। ਵੇਖਿਆ, ਕਹਿਣ ਲੱਗਾ ਇਹ ਵੇਖਣਾ ਤੇ ਮੇਰਾ ਹੰਕਾਰ ਟੁੱਟ ਜਾਂਦਾ ਕਿ ਤੂੰ ਘਾਹ ਖੋਦਦਾ ਖੋਦਦਾ ਬਾਦਸ਼ਾਹ ਬਣਿਆ, ਕਿਤੇ ਭੁੱਲ ਨਾ ਜਾਈ, ਹੰਕਾਰ ਨਾ ਕਰੇ। ਉਹ ਕਹਿੰਦੇ ਨੇ ਆ ਮੈਂ ਤੈਨੂੰ ਆਦ ਵਿਖਾਵਾਂ। ਮੁੱਢ ਤੇਰਾ ਇਹ ਹੈ ਕਿ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਸੂਰਤ ਮੂਰਤ ਕਰੇ ਉਪਾਰਾ। ਇੱਕ ਬੂੰਦ ਤੋਂ, ਪਿਤਾ ਦੀ ਬਿੰਦ ਤੋਂ, ਮਾਤਾ ਦੀ ਰਕਤ ਤੋਂ ਤੇਰਾ ਜਨਮ ਹੋਇਆ, ਕਮਨ ਮੂਲ ਤੇ ਮਾਨ ਕਰਿਆ ਇਹ ਪ੍ਰਤਾਪ ਤੁਹਾਰਾ, ਤੇ ਅੰਤ ਤੂੰ ਕੀ ਹੋਵੇਂਗਾ। ਸ਼ਮਸ਼ਾਨ ਘਾਟ ਬੈਠੇ ਰਹਿੰਦੇ ਸਨ ਸਵੇਰ ਤੋਂ ਸ਼ਾਮ ਤੱਕ। ਕਬੀਰ ਹਾਟ ਜਰੇ ਜਿਉਂ ਲਾਕਰੀ, ਕੇਸ ਜਰੇ ਜਿਉਂ ਘਾਸ, ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਕਹਿੰਦੇ ਨੇ ਬੜੀ ਚੋਟ ਵੱਜਦੀ ਇੱਥੇ ਆ ਕੇ। ਤੁਹਾਨੂੰ ਗੁਰੂ ਨਾਨਕ ਦੇਵ ਜੀ ਪ੍ਰਚਾਰ ਦੌਰੇ ਲਈ ਜਦੋਂ ਤੁਰਨ ਲੱਗੇ ਨੇ ਨਾ, ਮੋਦੀ ਖਾਨਾ ਛੱਡਿਆ, ਇਤਿਹਾਸ ਪੜ੍ਹੋ ਕਿੱਥੇ ਜਾ ਕੇ ਬੈਠੇ ਨੇ, ਸ਼ਮਸ਼ਾਨ ਘਾਟ। ਅਤੇ ਮਰਦਾਨਾ ਪੁੱਛਦੇ ਬਾਬਾ ਜੀ ਇੱਥੇ ਬੈਠ ਗਏ, ਕਹਿਣ ਲੱਗੇ ਉਪਦੇਸ਼ ਦੇਣਾ ਸੌਖਾ ਹੋ ਜਾਂਦਾ, ਹਰ ਇੱਕ ਨੂੰ ਇੱਧਰ ਉਂਗਲ ਕਰਕੇ ਆਖੀਦਾ ਇਹ ਹੀ ਤੇਰਾ ਅੰਤ। ਜਿਸ ਗੱਲ 'ਤੇ ਹੰਕਾਰ ਕਰਦਾ ਸਾਂ, ਹੰਕਾਰ ਆਮ ਕਰਕੇ ਖੜਾ ਹੈ ਸਾਡੇ ਤਨ 'ਤੇ, ਸਾਡੇ ਧਨ 'ਤੇ। ਇੱਕ ਬੰਦਾ ਗਰੀਬ ਹੈ ਅਤੇ ਉਹਦੀ ਹੋਮੇ ਹੋਰ, ਉਹ ਅਰਬਪਤੀ ਬਣ ਜਾਏ ਅਤੇ ਵੇਖਣਾ ਉਹਦਾ ਹੰਕਾਰ ਹੋਰ। ਧਨਵਾਨ ਦਾ ਹੰਕਾਰ, ਗਰੀਬ ਦਾ ਹੰਕਾਰ ਕਾਹਦਾ? ਧਨਵਾਨ ਦਾ ਹੰਕਾਰ ਬਹੁਤ ਵੱਡਾ, ਮੇਰੇ ਕੋਲ ਧਨ ਹੈ। ਇੱਕ ਬੰਦਾ ਬਿਮਾਰ ਹੋਵੇ, ਕਮਜ਼ੋਰ ਹੋਵੇ, ਉਹਦੀ ਹਉਮੈ ਕਾਹਦੀ ਹੈ? ਹਾਂ ਬਲਵਾਨ ਹੋਵੇ, ਖਾਸ ਕਰਕੇ ਜਵਾਨੀ ਦੇ ਵਿੱਚ ਹੰਕਾਰ ਬਹੁਤ ਵੱਧ ਜਾਂਦਾ ਕਿਉਂਕਿ ਸਰੀਰ ਹੁੰਦਾ ਬਲਸ਼ਾਲੀ। ਵੈਸੇ ਬੁੱਢਾ ਤੇ ਉਹ ਮੂਰਖ ਹੋਵੇਗਾ ਜਿਹੜਾ ਹੰਕਾਰੀ ਹੋਵੇ, ਬਜ਼ੁਰਗ ਹੋ ਕੇ ਵੀ ਹੰਕਾਰੀ ਹੋਵੇ, ਪਰ ਕਰ ਲੈਂਦੇ। ਮੇਰੀ ਜਵਾਨੀ ਤੇ ਨਹੀਂ, ਮੇਰੇ ਵਿੱਚ ਤੇ ਬਲ ਨਹੀਂ, ਮੇਰੇ ਪੁੱਤਰ ਜਵਾਨ ਨੇ, ਮੇਰੇ ਪੋਤਰੇ ਜਵਾਨ ਨੇ, ਉਹਨਾਂ ਤੇ ਹਉਮੈ ਖੜੀ ਕਰ ਲੈਨੇ। ਪੋਤਰੇ ਤੇ ਹਉਮੈ ਖੜੀ ਹੈ, ਪੁੱਤਰ ਤੇ ਹੰਕਾਰ ਖੜਾ। ਧਨ ਜੇ ਮੇਰੇ ਕੋਲ ਨਹੀਂ ਤੇ ਰਿਸ਼ਤੇਦਾਰਾਂ ਕੋਲ ਹੈ, ਉਹਨਾਂ ਕੋਲੋਂ ਲੈ ਲਵਾਂਗਾ। ਧਨ ਤੇ ਖੜਾ, ਧਨ ਤੇ ਖੜਾ ਕਹਿੰਦੇ ਨੇ ਸਤਿਗੁਰੂ ਭਾਈ, ਨਾ ਇਹ ਧਨ ਤੇਰਾ ਇਹਨੇ ਸਾਥ ਨਹੀਂ ਦੇਣਾ, ਤੇ ਨਾ ਇਹ ਧਨ ਤੇਰਾ ਇਹ ਕਹਿੰਦੇ ਨੇ ਇਸ ਗੱਲ ਦਾ ਗੁਮਾਨ ਕੀ ਕਰਨਾ, ਨਾ ਕਰ। ਇਹ ਧਨ ਇੱਕ ਦਿਨ ਨਹੀਂ ਸੀ, ਆ ਗਿਆ, ਇੱਕ ਦਿਨ ਫਿਰ ਚਲਾ ਜਾਏਗਾ। ਇਹਦੇ ਨਾਲ ਪਿਆਰ ਨਾ ਬਣਾ, ਵਰਤ ਜ਼ਰੂਰ ਲੈ, ਗੁਜ਼ਰਾਨ ਰੱਖ। ਬਿਰਖ ਕੇ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਬਟਾਊ ਸਿਉ ਜੋ ਲਾਵੈ ਨਹੀਂ, ਤਾਂ ਕਹਿ ਹਾਥ ਨਾ ਆਵੈ ਕਿਹੋ। ਸਾਡੀ ਅਸਲ ਵਿੱਚ ਹਾਲਤ ਇਹ ਹੈ, ਮੰਨਦੇ ਕੋਈ ਨਹੀਂ, ਤੇ ਜੇ ਮੰਨਣੇ ਵੀ ਆ ਨਾ, ਸੌ ਵਾਰੀ ਇਨਕਾਰ ਕਰਕੇ। ਬੰਦੇ ਤੇ ਅੰਦਰ ਐਸਾ, ਪੰਜ ਚੋਰ ਝਗੜ ਰਹੇ ਨੇ, ਉਹਨਾਂ ਦਾ ਨਾਂ ਲਿਖਿਆ ਕਬੀਰ ਸਾਹਿਬ ਜੀ ਨੇ, ਕਹਿੰਦੇ ਨੇ ਕਿ ਨੈਨੂ ਨਕਟੋ ਸਰਵਨੂ ਰਸ ਪਤੇ ਇੰਦਰੀ ਕਹਿਆ ਨਾ ਮਾਨਾ। ਇਹ ਆਖਿਆ ਨਹੀਂ ਮਾਣਦੇ। ਮੈਂ ਇੱਕ ਗੱਲ ਪੜ੍ਹੀ, ਮੈਨੂੰ ਬੜੀ ਅੱਛੀ ਲੱਗੀ ਭਾਈ। ਕਿਤੇ ਇੱਕ ਧਨਵਾਨ ਬੰਦੇ ਨੂੰ ਮੁੱਖ ਮਹਿਮਾਨ ਬਣਾ ਦਿੱਤਾ ਕਿਸੇ ਥਾਂ 'ਤੇ, ਮਹਿਫਲ ਸੀ ਕੋਈ, ਸਵੇਰੇ ਜਾਣਾ ਸੀ ਅਤੇ ਪੁਰਾਣੇ ਬੰਦੇ ਵਿਚਾਰੇ, ਪਜਾਮਾ ਨਵਾਂ ਨਵਾਂ ਸਵਾਇਆ ਅਤੇ ਉੱਥੇ ਪਾ ਕੇ ਜਾਵਾਂਗਾ, ਅਤੇ ਪਤਨੀ ਨੂੰ ਕਹਿਣ ਲੱਗਾ ਮੈਂ ਪਾਇਆ 2 ਇੰਚ ਲੰਬਾ ਅਤੇ ਇਹਨੂੰ ਨਾ 2 ਇੰਚ ਛੋਟਾ ਕਰ ਦੇ। ਉਹ ਕਹਿਣਗੇ ਮੇਰੇ ਕੋਲ ਆਪਣਾ ਹੀ ਨਹੀਂ ਕੰਮ ਮੁੱਕਦੇ, ਤੇਰੇ ਮੈਂ ਕੀ ਕਰਾਂ, ਇੱਥੇ ਟੰਗ ਦੇ, ਕੋਈ ਗੱਲ ਨਹੀਂ ਜੇ ਟਾਈਮ ਲੱਗਾ ਕਰ ਦਿਆਂ। ਇਹਨੇ ਨਹੀਂ ਕਰਨਾ। ਵੱਡੀ ਨੂੰ ਆਖਿਆ ਬੇਟਾ ਤੂੰ ਕਰਦੀ, ਕਹਿਣਗੀ ਬਾਪੂ ਜੀ ਕੰਮ ਤੇ ਬਹੁਤ ਨੇ, ਚਲੋ ਮੈਂ ਜੇ ਹੋ ਸਕਿਆ ਕਰ ਦਿਆਂਗੀ। ਛੋਟੀ ਨੂੰ ਆਖਿਆ ਉਹ ਵੀ ਇਹੋ ਜਵਾਬ, ਲੜਕੀ ਨੂੰ ਆਖਿਆ ਉਹ ਵੀ ਇਹੋ ਜਵਾਬ। ਹੁਣ ਬਾਅਦ ਵਿੱਚ ਧਿਆਨ ਆਇਆ, ਪਹਿਲਾਂ ਤੇ ਮਾਤਾ ਨੇ ਕੀ ਕੀਤਾ, 2 ਇੰਚ ਛੋਟਾ ਕੀਤਾ। ਵੱਡੀ ਨੂੰਹ ਨੂੰ ਧਿਆਨ ਆਇਆ ਬਾਪੂ ਨੇ ਆਖਿਆ ਸੀ 2 ਇੰਚ, ਉਹਨੇ ਕੱਟ ਕੇ ਛੋਟਾ ਕਰ ਦਿੱਤਾ। ਤੀਜੀ ਨੇ ਵੀ ਕਰ ਦਿੱਤਾ, ਕੁੜੀ ਨੇ ਵੀ ਕਰ ਦਿੱਤਾ। ਸਵੇਰੇ ਵਿਚਾਰਾ ਪਾਉਣ ਲੱਗਾ, ਨਾ ਉਹ ਕੱਛਾ ਤੇ ਨਾ ਉਹ ਪਜਾਮਾ, ਕਹਿਣ ਲੱਗਾ ਹੁਣ ਕੀ ਕਰਾਂ। ਇਹ ਬੰਦੇ ਦੇ ਮਨ ਦੀ ਹਾਲਤ ਹੈ। ਅੰਦਰਲੇ ਜਿਹੜੇ ਬੈਠੇ ਨੇ ਨਾ, ਉਹਨਾਂ ਨੂੰ ਕਹਿੰਦੇ ਆ ਕੰਮ ਸਿਮਰਨ ਕਰ, ਦਾ ਵਿਹਲਾ ਹੋ ਕੇ ਕਰਾਂਗਾ, ਜਾਂ ਅੰਮ੍ਰਿਤੀ ਪਾਨ ਕਰ ਲੈ, ਅਗਲੇ ਸਾਲ ਸਹੀ ਜੀ। ਬੰਦੇ ਤੂੰ ਅੱਧ ਵਿੱਚ ਲਟਕੇ ਹੈ, ਨਾ ਅੱਗੇ ਜੋਗਾ ਨਾ ਪਿੱਛੇ ਜੋਗਾ। ਅਲਾਨੀਆਂ ਦੇ ਵਿੱਚ ਬੜਾ ਸੁੰਦਰ ਇੱਕ ਬਚਨ ਕਿਹਾ, ਸਤਿਗੁਰੂ ਕਹਿੰਦੇ ਨੇ ਬਾਬਾ ਆਇਆ ਹੈ ਉੱਠ ਚੱਲਣਾ, ਅੱਧ ਪੱਧੇ ਹੈ ਸੰਸਾਰੋ ਵਾ। ਪਦ ਦਾ ਰਸਤਾ ਅੱਧ ਵਿੱਚ ਹੀ ਹੈ, ਲਟਕਿਆ ਪਿਆ, ਇੱਕ ਪਾਸੇ ਨਹੀਂ ਲੱਗਦਾ। ਸਤਿਗੁਰੂ ਕਹਿੰਦੇ ਨੇ ਇੱਕ ਪਾਸੇ ਲੱਗ ਜਾ, ਖਸਮ ਛੋਟ ਦੂਜੇ ਲੱਗੇ, ਡੁੱਬੇ ਸੇਵਣ ਜਾ ਰਹੇ ਆ, ਆਹ ਤੈਨੂੰ ਵਿਖਾਵਾਂ। ਕਬੀਰ ਸਾਹਿਬ ਦੇ ਸਾਹਮਣੇ ਦਰਸ਼ਨ ਕਰਾ ਰਹੇ ਨੇ। ਗੁਰੂ ਉਹ ਹੈ ਜਿਹੜਾ ਵਿਖਾ ਦੇਵੇ, ਗੁਰਕਾੜ ਤਲੀ ਦਿਖਲਾ ਹੋਇਆ ਗੁਰੂ ਵਿਖਾ ਰਹੇ ਨੇ। ਕਹਿੰਦੇ ਨੇ ਸਰੀਰ ਦਾ ਜਦੋਂ ਅੰਤ ਹੋ ਜਾਂਦਾ, ਵੈਸੇ ਭਰੋਸਾ ਇਹਦਾ ਕੋਈ ਨਹੀਂ ਕਿ ਕਦੋਂ ਹੋ ਜਾਣਾ, ਲੇਕਿਨ ਸਾਨੂੰ ਇੱਕ ਭਰੋਸਾ ਹੈ ਵੀ ਬਾਕੀ ਦੁਨੀਆ ਮਰਦੀ ਹੈ, ਮੈਂ ਨਹੀਂ ਮਰਨਾ। ਮਰਨ ਲਈ ਮਨ ਨਹੀਂ ਮੰਨਦਾ, ਕਿਸ ਦਾ ਮੰਨਦਾ? ਕਹਿੰਦੇ ਆ ਨਹੀਂ, ਕਿਤੇ ਮੌਤ ਦਾ ਨਾਂ ਨਹੀਂ ਇਹ ਬੰਦਾ ਸੁਣਨ ਵਾਸਤੇ ਤਿਆਰ। ਇੱਥੇ ਕਬੀਰ ਸਾਹਿਬ ਜੀ ਕੀ ਫੁਰਮਾ ਰਹੇ ਨੇ, ਆਓ ਸਰਵਨ ਕਰੋ ਔਰ ਚਿੱਤ ਜੋੜ ਕੇ ਇਕਾਗਰ ਕਰਕੇ ਆ, ਜਿੰਜ ਕਰੀਏ ਇਹ ਗੁਰੂ ਦੀ ਚੋਟ ਲੱਗ ਜਾਏ ਤੇ ਅਸਰ ਕਰ ਜਾਏ, ਮੰਨ ਲੈਗੀਏ ਇਹ ਦੇਹ ਦਾ ਕੀ ਭਰੋਸਾ ਹੈ। ਤੇ ਜਿੰਨਾ ਚਿਰ ਹੈ ਇਹਨੂੰ ਗਨੀਮਤ ਸਮਝੀਏ। ਭਾਈ ਨੰਦ ਲਾਲ ਜੀ ਨੇ ਬੜਾ ਸੁੰਦਰ ਕਿਹਾ, ਈ ਉਮਰੇ ਗਰਾਮ ਆਇਆ, ਗਰਾਮ ਆਇਆ ਫਾਰਸੀ ਚ ਕਹਿੰਦੇ ਨੇ ਵਡਮੁੱਲੀ ਨੂੰ, ਇਹ ਉਮਰ ਬੜੀ ਵਡਮੁੱਲੀ ਹੈ। ਈ ਉਮਰੇ ਗਰਾਮ ਆਇਆ ਗਨੀਮਤ ਸ਼ੁਮਰ ਆਖਰ, ਇਹਨੂੰ ਗਨੀਮਤ ਸਮਝ। ਮਾ ਸੁਬਹ ਨਾ ਦੀਦਮ ਕੇ ਉਹ ਸ਼ਾਮ ਨਾ ਦਾਰਦ, ਮੈਂ ਅੱਜ ਤੱਕ ਉਹ ਸਵੇਰ ਨਹੀਂ ਵੇਖੀ ਜਿਸ ਦੇ ਮਗਰ ਸ਼ਾਮ ਨਾ ਹੋਵੇ, ਮੈਂ ਉਹ ਦਿਨ ਨਹੀਂ ਵੇਖਿਆ ਜਿਸ ਦੇ ਮਗਰ ਰਾਤ ਨਾ ਹੋਵੇ, ਮੈਂ ਉਹ ਜਨਮ ਨਹੀਂ ਵੇਖਿਆ ਜਿਸ ਦੇ ਮਗਰ ਮੌਤ ਨਾ ਹੋਵੇ। ਇਹਨੂੰ ਗਨੀਮਤ ਸਮਝ, ਹੋਰ ਕਹਿੰਦੇ ਨੇ ਅੱਜ ਗੁਜ਼ਸ਼ਤਨ ਹਵਾ ਚੇਹ ਮੈਂ ਪੁਰਸੀ ਦਰੀ ਦਹਿਰੇ ਖਰਾਬ, ਨਾਸਵਾਨ ਸੰਸਾਰ ਵਿੱਚ ਜਾਣ ਦੀ ਗੱਲ ਕਿਹੜੀ ਪੁੱਛਣਾ। ਕਹਿੰਦੇ ਨੇ ਅੱਜ ਗੁਜ਼ਸ਼ਤਨ ਹਵਾ ਚੇਹ ਮੈਂ ਪੁਰਸੀ ਦਰੀ ਦਹਿਰੇ ਖਰਾਬ, ਬਾਦਸ਼ਾਹ ਖਾਹਤ ਗੁਜ਼ਸ਼ਤੋ ਹਮ ਗਦਾ ਖਾਸ ਗੁਜ਼ਸ਼ਤ। ਇੱਥੋਂ ਬਾਦਸ਼ਾਹ ਵੀ ਤੁਰ ਜਾਏਗਾ, ਗਦਾਗਰ ਫਕੀਰ ਵੀ ਚਲਾ ਜਾਏਗਾ, ਸਭ ਚਲੇ ਜਾਣਗੇ। ਤਲੰਗ ਰਾਗ ਦੇ ਇੱਕ ਸ਼ਬਦ ਵੱਲ ਕਦੀ ਧਿਆਨ ਦਿੱਤਾ ਹੋਵੇ, ਯੱਕ ਅਰਜ਼ ਗੁਫਤੁਮ ਪੇਸ਼ ਤੋਂ ਦਰਗੋਸ਼ ਕੁਨ ਕਰਤਾ, ਹੇ ਕਰਤਾਰ ਮੈਂ ਤੇਰੇ ਅੱਗੇ ਬੇਨਤੀ ਕਰਨਾ ਤੇ ਕੰਨ ਦੇ ਕੇ, ਭਾਵ ਧਿਆਨ ਨਾਲ ਮੇਰੀ ਬੇਨਤੀ ਸੁਣ, ਇਹ ਦਿਲ ਦਾ ਕੀ ਹਾਲ ਹੈ। ਯੱਕ ਅਰਜ਼ ਗੁਫਤੁਮ ਪੇਸ਼ ਤੋਂ ਦਰਗੋਸ਼ ਕੁਨ ਕੁਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾ, ਤੂੰ ਸੱਚਾ, ਹੱਕਾ ਹੁੰਦਾ ਸੱਚਾ, ਕਬੀਰ ਵੱਡਾ, ਕਰੀਮ ਬਖਸ਼ਿਸ਼ ਕਰਨ ਵਾਲਾ, ਹੱਕਾ ਕਬੀਰ ਕਰੀਮ ਤੂੰ ਬੇਐਬ, ਤੂੰ ਨਿਰਮਲ ਹੈ, ਤੇਰੇ ਚ ਕੋਈ ਐਬ ਨਹੀਂ, ਕੋਈ ਦੋਸ਼ ਨਹੀਂ, ਬੇਐਬ ਪਰਵਦਗਾਰ ਪਾਲਣਾ ਹਲ, ਦੁਨੀਆ ਮੁਕਾਮੇ ਫਾਨੀ, ਦੁਨੀਆ ਤੇ ਫਨਾ ਦਾ ਮੁਕਾਮ ਹੈ, ਨਾਸ ਹੋ ਜਾਣ ਵਾਲੀ ਹੈ, ਤਹਿਕੀਕ ਦਿਲ ਦਾ ਨਹੀਂ, ਦਿਲ ਤੂੰ ਇਹਨੂੰ ਸੱਚ ਕਰਕੇ ਕਿਉਂ ਮੰਨਣਾ ਹੈ ਕਿ ਇਹ ਸੱਚ ਹੈ, ਇਹ ਸਦਾ ਰਹਿਣੀ ਹੈ। ਜਨ ਪਿਸਰ ਪਦਰ ਬਰਾਦਰਾਂ ਕਸਨੇਸ ਦਸਤੰਗੇਰ, ਇਸਤਰੀ ਪਿਸਰ ਪੈਂਦੇ ਨੇ ਪੁੱਤਰ ਨੂੰ, ਪਦਰ ਬਾਪ, ਬਰਾਦਰ ਭਰਾ, ਇਹਨਾਂ ਵਿੱਚੋਂ ਕੋਈ ਵੀ ਹੱਥ ਫੜਨ ਵਾਲਾ ਨਹੀਂ, ਕੋਈ ਅੰਤਮ ਸਮੇਂ ਸਹਾਇਤਾ ਕਰਨ ਵਾਲਾ ਨਹੀਂ। ਆਖਰ ਬੇਅਤਮ ਕਸਨਾ ਦਾ ਅਰਧ ਚੂ ਸ਼ਬਦ ਤਕਬੀਰ, ਤਕਬੀਰ ਹੁੰਦਾ ਜਦੋਂ ਕਬਰ ਵਿੱਚ ਉਤਾਰ ਕੇ ਤੇ ਜਿਹੜਾ ਕਲਮਾ ਪੜ੍ਹਦੇ ਨੂੰ ਕਹੇ ਤਕਬੀਰ ਦਾ ਕਲਮਾ, ਉਹ ਆਖਰੀ ਕਲਮਾ ਜਦੋਂ ਪੜਿਆ ਗਿਆ, ਤੇਰਾ ਕੋਈ ਹੱਥ ਤੋਂ ਡਿੱਗਾ, ਮੌਤ ਦੇ ਮੂੰਹ ਜਾਪਿਆ, ਆਖਰ ਬੇਅਤਮ ਕਸਨਾ ਦਾ ਅਰਧ ਕੋਈ ਰੱਖਣ ਵਾਲਾ ਨਹੀਂ। ਚੂ ਸ਼ਬਦ ਤਕਬੀਰ ਸ਼ਬ ਰੋਜ਼ ਗਸਨ ਦਰ ਹਵਾ ਕਰਦੇ ਬਦੇ ਖਿਆ, ਅਸੀਂ ਦਿਨ ਰਾਤ ਹਿਰਸ ਵਿੱਚ ਲਾਲਚ ਵਿੱਚ ਮੈਂ ਫਿਰਦਾ ਰਿਹਾ, ਬਦੀਆਂ ਦਾ ਖਿਆਲ ਕਰਦਾ ਰਿਹਾ, ਗਾਹੇ ਨਾ ਨੇਕੀ ਕਾਰ ਕਰਦਮ ਮਮ ਹੀ ਚਿੰਨੀ ਅਹਿਵਾ, ਮੇਰਾ ਇਹ ਹਾਲ ਹੈ, ਕਦੀ ਨੇਕੀ ਦਾ ਕੋਈ ਕੰਮ ਨਹੀਂ ਕੀਤਾ, ਬਦਬਖਤ ਹਮ ਚੋ ਬਖੀਲ ਗਾਫਲ ਬੇਨਜ਼ਰ ਬੇਬਾਕ। ਬਦਬਖਤ ਹੁੰਦਾ ਮੰਦੇ ਭਾਗਾਂ ਵਾਲਾ, ਬਖੀਲ ਹੁੰਦਾ ਚੁਗਲੀ ਕਰਨ ਵਾਲਾ, ਨਿੰਦਾ ਕਰਨ ਵਾਲਾ, ਬਖੀਲ ਗਾਫਲ ਬਿਲਕੁਲ ਅਵੇਸਲਾ, ਲਾਪਰਵਾਹ ਜਿਹਨੂੰ ਕਹਿੰਦੇ ਆ। ਬਦਬਖਤ ਹਮ ਚੋ ਬਖੀਲ ਗਾਫਲ ਬੇਨਜ਼ਰ ਬੇਬਾਕ, ਨਾਨਕ ਬਗੋਜਦ ਜਨ ਤੁਰਾ, ਇਹਦਾ ਨਾ ਮੈਂ ਬੇਨਤੀ ਕਰਨਾ ਤੇਰਾ ਸੇਵਕ ਆ, ਮੇਰੀ ਰੱਖਿਆ ਕਰਨੀ, ਅਸੀਂ ਤੇ ਚੰਗੇ ਕੋਈ ਨਹੀਂ, ਸਾਡੇ ਕਰਮ ਤੇ ਇਹ ਨੇ, ਲੇਕਿਨ ਤੇਰਾ ਜਾਣਾ ਨਾਨਕ ਬਗੋਜਦ ਜਨ ਤੁਰਾ, ਤੇਰੇ ਚਾਕਰਾਂ ਪਾਖਾ, ਹਾਂ ਇੱਕ ਰਸਤਾ, ਮੈਂ ਤੇਰੇ ਸੇਵਕਾਂ ਦਾ ਵੀ ਚਰਨ ਧੂੜ ਹਾਂ, ਤੇਰੇ ਸੇਵਕਾਂ ਦਾ ਸੇਵਕ ਹਾਂ, ਉਹ ਸਾਨੂੰ ਵਿਖਾ ਰਹੇ ਨੇ ਦੁਨੀਆਂ ਮੁਕਾਮੇ ਫਾਨੀ। ਵੇਖ ਰੱਬ ਨੇ ਕੀ ਕੀਤਾ, ਖਾਕ ਨੂਰ ਕਰਨ ਆਲਮ ਦੁਨੀਆਂ ਏ, ਜੋਤ ਚੇਤਨਤਾ ਤੇ ਮਿੱਟੀ ਮਿਲਾ ਕੇ ਤੇ ਬੰਦਾ ਬਣਾ ਦਿੱਤਾ, ਇਸ ਸ੍ਰਿਸ਼ਟੀ ਬਣਾ ਦਿੱਤੀ। ਇਹਨਾਂ ਨੇ ਦਰਖਤ ਆਵ ਪੈਦਾਇਸ਼ ਇਹ ਸਾਰੇ ਜਿਹੜੇ ਨੇ, ਦਰਖਤ ਕੀ ਜ਼ਮੀਂ ਕੀ ਇਹ ਆਕਾਸ਼ ਕੀ ਸਤਾਲ ਕੀ ਸਾਰੇ ਉਸਨੇ ਬਣਾਏ, ਉਸ ਦੀ ਪੈਦਾਇਸ਼ ਹੈ। ਬੰਦੇ ਚਸ਼ਮਦੀਦ ਫਣਾਏ, ਜੋ ਅੱਖਾਂ ਨਾਲ ਦਿਸਦਾ ਇਹ ਨਾਸ ਹੋ ਜਾਣ ਵਾਲਾ, ਤੇ ਜਿਸ ਵੇਲੇ ਸਰੀਰ ਤੇ ਆਤਮਾ ਦਾ ਵਿਛੋੜਾ ਹੋ ਗਿਆ, ਉਸ ਵੇਲੇ ਕਿ ਅੱਜ ਸੰਸਕਾਰ ਹੋ ਜਾਂਦਾ, ਕੁਛ ਵੀਰ ਕਬਰ ਚ ਦਫਨ ਕਰਦੇ ਨੇ, ਕੁਛ ਐਸੇ ਨੇ ਜਲ ਪ੍ਰਵਾਹ ਕਰ ਦਿੰਦੇ ਨੇ, ਪਰ ਕੁਛ ਐਸੇ ਨੇ ਵਿਚਾਰੇ ਉਹਨਾਂ ਨੂੰ ਕੁੱਤੇ ਹੀ ਖਾ ਜਾਂਦੇ ਨੇ। ਪਹਿਲੇ ਤੇ ਇਹ ਸੀ ਕਿ ਇੱਕ ਹਸਨ ਖੂਹ ਬਣਾਇਆ ਹੁੰਦਾ ਸੀ ਅਹਾਤਾ, ਉਹ ਪਾਰਸੀ ਬਣਾਉਂਦੇ ਨੇ, ਉਹਦੇ ਵਿੱਚ ਬੰਦੇ ਦੀ ਲਾਸ਼ ਰੱਖਦੇ ਨਹੀਂ ਤੇ ਕਾਂ ਕੁੱਤੇ ਆ ਕੇ ਖਾ ਜਾਂਦੇ ਸਨ। ਅੱਜ ਤੇ ਜਿਉਂਦਿਆਂ ਨੂੰ ਹੀ ਕੁੱਤੇ ਖਾ ਰਹੇ ਨੇ, ਇੰਨੇ ਜ਼ਿਆਦਾ ਵੱਧ ਗਏ, ਖਬਰਾਂ ਆ ਜਾਂਦੀਆਂ ਬਜ਼ੁਰਗ ਨੂੰ ਕੁੱਤਾ ਖਾ ਗਿਆ। ਆਖ ਆ ਗਿਆ। ਮੈਨੂੰ ਯਾਦ ਆਉਂਦੀ ਹੈ ਕਾਫੀ ਦੇਰ ਦੀ ਗੱਲ, ਇੱਕ ਸੱਜਣ ਸਿਆਣੇ ਨੇ ਕਿਹਾ ਸੀ ਇੱਕ ਦਿਨ ਐਸਾ ਹੋਏਗਾ ਇਹ ਜਾਨਵਰ ਜਿਹੜੇ ਨੇ ਬੰਦਿਆਂ ਨੂੰ ਖਾ ਜਾਣਗੇ, ਇੰਨੇ ਵੱਧ ਜਾਣਗੇ ਬੰਦਿਆਂ ਨੂੰ। ਉਹ ਦਿਨ ਆ ਗਏ ਆ, ਵਾਕਿਆ ਬੱਚਿਆਂ ਨੂੰ ਖਾ ਜਾਂਦੇ ਨੇ, ਪਰ ਪਹਿਲੇ ਮਰਿਆਂ ਨੂੰ ਪਾਉਂਦੇ ਸਨ, ਉਹ ਰੱਖ ਦੇਣਾ ਤੇ ਕਾਮਾ ਕੁੱਤੇ। ਉਹ ਪੰਕਤੀ ਹੈ ਮੈਂ ਤੁਹਾਨੂੰ ਸੁਣਾਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਕਿ ਇੱਕ ਦੱਜਾ, ਦੱਜੇ ਦਾ ਅਰਥ ਹੁੰਦਾ ਸਾੜੇ ਜਾਂਦੇ ਨੇ, ਇੱਕ ਦੱਜਾ ਇੱਕ ਦੱਬੀ ਹੈ ਕਬਰ ਵਿੱਚ ਦੱਬੇ ਜਾਂਦੇ ਨੇ, ਇੱਕ ਨਾ ਕੁੱਤੇ ਖਾਏ, ਕਈਆਂ ਦੀਆਂ ਲਾਸ਼ਾਂ ਕੁੱਤੇ ਖਾ ਜਾਂਦੇ ਨੇ, ਇੱਕ ਪਾਣੀ ਵਿੱਚ ਉਹ ਸੱਟੀਏ ਜਲ ਪ੍ਰਵਾਹ ਕਰਦੇ ਨੇ, ਇੱਕ ਫੀਫਿਰ ਹਸਨ ਪਾਏ, ਹਸਨ ਕਹਿੰਦੇ ਨੇ ਖੂਹ ਨੂੰ, ਉਹ ਖੂਹ ਵਿੱਚ ਉਹਨਾਂ ਨੂੰ ਖੂਹ ਪੁੱਟਿਆ ਹੁੰਦਾ ਉੱਥੇ ਰੱਖ ਦਿੰਦੇ ਨੇ। ਨਾਨਕ ਏਵ ਨਾ ਜਾ ਪਈ ਕਿੱਥੇ ਜਾਵੇ ਸਮਾਹ, ਦੱਬਣ ਨਾਲ ਮਾਰਨ ਸਾੜਨ ਨਾਲ ਜਲ ਪ੍ਰਵਾਹ ਕਰਨ ਨਾਲ ਪਾਈ ਕਹਿੰਦੇ ਨੇ ਕੋਈ ਮੁਕਤ ਨਹੀਂ ਹੁੰਦਾ। ਨਹੀਂ, ਮੁਕਤ ਤੇ ਹੋਣਾ ਜਿਉਂਦੇ ਜੇ, ਮੁਕਤ ਹੋਣਾ ਸ਼ੁਭ ਕਰਮਾਂ ਨਾਲ, ਕਹਿੰਦੇ ਨੇ ਇਸ ਨਾਲ ਮੁਕਤ ਨਹੀਂ ਹੋਣਾ। ਜਬ ਜਰੀਏ ਤਬ ਹੋਏ ਭਸਮ ਤਨ ਰਹੇ ਕਿਰਮ ਦਲ ਖਾਏ, ਜਿਸ ਵੇਲੇ ਅਸੀਂ ਮਰ ਜਾਂਦੇ ਹਾਂ ਕਹਿੰਦੇ ਨੇ ਭਸਮ ਹੋ ਜਾਂਦਾ ਤਨ, ਸਵਾਹ ਹੋ ਜਾਂਦਾ, ਜਿਹੜੇ ਸੰਸਕਾਰ ਕਰਦੇ ਨੇ ਉਹਨਾਂ ਦਾ ਸਵਾਹ ਹੋ ਜਾਂਦਾ, ਜਿਹੜੇ ਦੱਬਦੇ ਨੇ, ਦਲ ਦਾ ਅਰਥ ਹੁੰਦਾ ਫੌਜਾਂ, ਕੀੜਿਆਂ ਦੀਆਂ ਫੌਜਾਂ ਵੇਖ ਲੈਂਦੀਆਂ ਨੇ ਸਾਡਾ ਸ਼ਿਕਾਰ ਆਇਆ, ਕਬਰ ਵਿੱਚ ਉਹ ਇਕੱਠੇ ਹੋ ਕੇ ਸਾਰੇ ਉਸ ਲਾਸ਼ ਨੂੰ ਆ ਚਿੰਬੜਦੇ ਨੇ, ਉਹ ਖਾਂਦੇ ਨੇ। ਹਾਰੂ ਰਸ਼ੇਦ ਬਾਦਸ਼ਾਹ ਹੋਇਆ ਈਰਾਨ ਦਾ, ਤੇ ਇਸ ਦਾ ਪੁੱਤਰ ਮਰ ਗਿਆ, ਇਹਨੇ ਜਿਹੜਾ ਕੀਮਤੀ ਰੇਸ਼ਮ ਸੀ ਨਾ ਉਹਦੇ ਵਿੱਚ ਲਪੇਟ ਕੇ ਇਹਨੂੰ ਦਫ਼ਨ ਕੀਤਾ। ਮਮਤਾ ਜਾਗੇ ਕੁਛ ਦਿਨ ਬਾਅਦ, ਕਬਰਾਂ ਦੇ ਵਿੱਚ ਥਾਂ ਰੱਖੀ ਹੁੰਦੀ ਸੀ ਇੱਕ ਪਾਸੇ, ਉਹ ਇੱਟ ਪਾਸੇ ਘੇਤੇ, ਵੇਖਿਆ ਲਾਈਟ ਨਾਲ ਜਦੋਂ ਵੇਖਿਆ ਤੇ ਉਹ ਰੇਸ਼ਮ ਕੀੜੇ ਹੀ ਕੀੜੇ ਸਾਰੇ, ਮੋਹਰੀਆਂ ਹੀ ਮੋਹਰੀਆਂ, ਹੱਥ ਜੁੜ ਗਏ, ਕਹਿਣ ਲੱਗੇ ਯਾ ਅੱਲਾ ਮੈਂ ਕੀੜਿਆਂ ਕੋਲੋਂ ਰੇਸ਼ਮ ਖੋਇਆ, ਪਤਾ ਨਹੀਂ ਰੇਸ਼ਮ ਬਣਾਉਣ ਲਈ ਕਿੰਨੇ ਕੀੜੇ ਮਰ। ਉਹ ਕੀੜੇ ਆਪਣੇ ਆਲੇ ਦੁਆਲੇ ਰੇਸ਼ਮ ਲਪੇਟਦਾ, ਉਬਾਲ ਦਿੰਦੇ ਨੇ, ਕੀੜਾ ਮਰ ਜਾਂਦਾ, ਰੇਸ਼ਮ ਦੇ ਜਾਂਦਾ, ਕਿੰਨੇ ਕੀੜੇ ਮਾਰੇ ਰੇਸ਼ਮ ਖੋਇਆ, ਪਰ ਰੇਸ਼ਮ ਨੂੰ ਫਿਰ ਮੇਰੇ ਕੋਲੋਂ ਕੀੜਿਆਂ ਨੂੰ ਖੋ ਲਿਆ। ਇਹ ਕੀੜੇ ਕੀੜੇ ਇਕੱਠੇ ਹੋ ਗਏ, ਕਹਿੰਦੇ ਨੇ ਜਿਹੜੇ ਦੱਬਦੇ ਨੇ ਉੱਥੇ ਕੀੜੇ ਇਕੱਠੇ ਹੋ ਜਾਂਦੇ ਨੇ। ਫਿਰ ਜਬ ਜਰੀਏ, ਜਿਸ ਵੇਲੇ ਸਾੜਿਆ ਜਾਂਦਾ ਸਾਨੂੰ ਜਲਾ ਦੇਣਗੇ, ਉਸ ਵੇਲੇ ਭਸਮ ਹੋ ਜਾਏਗੀ, ਸਵਾਹ ਸਰੀਰ ਬਣ ਜਾਏਗਾ, ਤੇ ਕੀੜਿਆਂ ਦਾ ਦਲ ਜਿਹੜਾ ਉਹ ਆ ਕੇ ਖਾਈ ਜਾਂਦਾ ਹੈ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਆ ਤਬ ਹੋਏ ਭਸਮ ਤਾਨਾ,
ਜਦੋਂ ਸਾੜਿਆ ਜਾਂਦਾ ਇਸ ਨੂੰ ਸੰਸਕਾਰ ਕੀਤਾ ਜਾਂਦਾ, ਉਸ ਵੇਲੇ ਭਸਮ ਬਣ ਜਾਂਦੀ ਹੈ, ਸਵਾਹ ਤੇ ਹੁੰਦਨੇ ਉਸ ਵੇਲੇ ਰਹੇ ਕਿਰਮ ਦਲ, ਕਿਰਮ ਕੀੜੇ ਦਲ, ਇਕੱਠ ਫੌਜਾਂ, ਉਹ ਕੀੜਿਆਂ ਦੀਆਂ ਫੌਜਾਂ ਆ ਕੇ ਉਹ ਇਹਨੂੰ ਖਾਂਦੇ ਹਨ।
ਕਿਰਮ ਦਲ ਖਾਈ,
ਕਿਰਮ ਦਲ ਕਿਰਮਾਂ ਦੀਆਂ ਇਕੱਠ ਫੌਜਾਂ ਦਲ ਉਹ ਖਾ ਰਹੇ ਹਨ।
ਕਾਜੀ ਗਾਗਰ ਨੀਰ ਪਰਤ ਹੈ,
ਜਿਵੇਂ ਇੱਕ ਤੇ ਗਾਗਰ ਆ ਵੀ ਤੇ ਚੜ ਗਈ ਉਸ ਦੇ ਵਿੱਚ ਤੇ ਪਾਣੀ ਪਾ ਕੇ ਰੱਖਣੇ ਠੰਡਾ ਹੋ ਜਾਂਦਾ, ਪਰ ਜੇ ਗਾਗਰ ਪਕਾਈ ਨਾ ਹੋਵੇ ਕੱਚੀ ਹੋਵੇ, ਪਰਤ ਦਾ ਅਰਥ ਹੈ ਪੈਂਦਾ ਉਸ ਦੇ ਵਿੱਚ ਪਾਣੀ ਪਾ ਦਿੱਤਾ ਜਾਏ ਤੇ ਭਲੀ ਪਾਂਦ ਜਾਂਦੇ ਹੋ, ਕੀ ਹੋਵੇਗਾ ਗਲ ਜਾਏਗੀ, ਪਾਣੀ ਬਾਹਰ ਆ ਜਾਏਗਾ, ਕੱਚੀ ਕਿੰਨਾ ਚਿਰ ਕੱਟੇਗੀ। ਕਹਿੰਦੇ ਨੇ ਕਾਚ ਗਗਰੀਆ ਕੱਚੀ ਗਗਰ, ਅੰਬ ਮਜਰੀਆ, ਅੰਬ ਕਹਿੰਦੇ ਨੇ ਪਾਣੀ, ਇਹ ਸਰੀਰ ਇੰਜ ਹੈ ਜਿਵੇਂ ਕੱਚੀ ਗਾਗਰ ਵਿੱਚ ਪਾਣੀ ਹੈ। ਕਾਚੀ ਗਾਗਰ ਨੀਰ ਪਰਤ ਹੈ, ਜਿਵੇਂ ਕੱਚੀ ਗਾਗਰ ਵਿੱਚ ਨੀਰ ਪੈਂਦਾ ਹੈ।
ਇਹ ਤਨ ਕੀ ਇਹ ਵਡਾਈ,
ਬਸ ਸਰੀਰ ਦੀ ਇੰਨੀ ਕੁ ਵਡਿਆਈ ਹੈ, ਕੱਚੀ ਗਾਗਰ ਵਿੱਚ ਪਾਣੀ ਪਿਆ, ਕੋਈ ਇਸ ਦਾ ਭਰੋਸਾ ਨਹੀਂ। ਚੇਤਨਾ ਹੈ ਤੋ ਚੇਤ ਲੈ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੇ, ਛਿਣ ਛਿਣ ਔਧ ਬਿਹਾਤ ਹੈ ਫੂਟੇ ਘੱਟ ਜਿਉਂ ਪਾਣੀ। ਫੁੱਟੇ ਘੜੇ ਵਿੱਚ ਜਿਵੇਂ ਪਾਣੀ, ਇਹ ਤੇਰਿਆ ਇੰਨਾ ਕੁ ਭਰੋਸਾ ਹੈ।
ਕਾਹੇ ਭਈਆ ਫਿਰ ਤਾਂ ਫੂਲਿਆ ਫੂਲਿਆ,
ਭਈਆ ਦਾ ਅਰਥ ਹੈ ਭਰਾ। ਕਬੀਰ ਸਾਹਿਬ ਰਹਿੰਦੇ ਸਨ ਕਾਂਸ਼ੀ, ਤੇ ਆਮ ਕਰਕੇ ਭਰਾ ਨੂੰ ਕਹਿੰਦੇ ਆ ਭਈਆ, ਭਈਆ ਕਹਿੰਦੇ ਆ ਨਾ ਅਸੀਂ, ਕਹਿੰਦੇ ਭਈਆ ਇੱਧਰ ਆ, ਭਈਆ ਦਾ ਅਰਥ ਹੈ ਭਰਾ। ਕਹਿੰਦੇ ਨੇ ਭਰਾ ਕਾਹਦੇ ਵਾਸਤੇ ਫੁੱਲਿਆ ਫੁੱਲਿਆ, ਭਾਵ ਹੰਕਾਰ ਵਿੱਚ ਫਿਰਨਾ, ਅਪਮਾਨ ਕਰਦਾ ਹੈ, ਕਾਹਦੇ ਵਿੱਚ ਆਫਰਿਆ ਫਿਰਦਾ ਹੈ।
ਜਬ ਦਸ ਮਾਸ ਉਰਦ ਮੁਖ ਰਹਤਾ, ਸੋ ਦਿਨ ਕੈਸੇ ਭੁੱਲਿਆ।
ਯਾਦ ਕਰਾ ਰਹੇ ਨੇ ਤੇਰੀ ਹਸਤੀ, ਜਦੋਂ ਤੈਨੂੰ ਉਲਟਾ ਲਟਕਾਇਆ ਸੀ ਦਸ ਮਹੀਨੇ, ਜਬ ਦਸ ਮਾਸ ਉਰਦ ਉਲਟਾ ਉਲਟਾ ਮੁਖ ਰਹਤਾ, ਸੋ ਦਿਨ ਕੈਸੇ ਭੁੱਲਿਆ, ਉਹ ਦਿਨ ਤੂੰ ਕਿਵੇਂ ਭੁੱਲ ਗਿਆ। ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਕਿ ਉਸ ਵੇਲੇ ਹਰ ਵੇਲੇ ਰੱਬ ਯਾਦ ਸੀ। ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਪਹਿਰੇ, ਉਹ ਪੜ੍ਹੋ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਹੇ ਜੀਵ ਮਿੱਤਰ ਵਣਜਾਰੇ ਮਿੱਤਰ, ਜੀਵ ਜਿਹੜਾ ਸੀ ਉਸ ਵੇਲੇ ਉਲਟਾ ਲਟਕਿਆ ਸੀ, ਲੇਕਿਨ ਤਪ ਕਰ ਰਿਹਾ ਸੀ, ਖਸਮ ਸੇਤੀ ਅਰਦਾਸ ਵਿਖਾਣ। ਪਹਿਲੀ ਅਰਦਾਸ ਅਸੀਂ ਖਲੋ ਕੇ ਨਹੀਂ ਕੀਤੀ, ਉਲਟੇ ਹੋ ਕੇ ਕੀਤੀ ਹੈ, ਮਾਂ ਦੇ ਗਰਭ ਵਿੱਚ ਕੀਤੀ ਹੈ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਖਾਣ ਹੈ ਉਰਦ ਧਿਆਨ ਲਿਬਲਾ ਕਾ। ਸਰੀਰ ਉਲਟਾ ਸੀ, ਧਿਆਨ ਬੜਾ ਸਿੱਧਾ ਸੀ, ਸੁਰਤ ਸਿੱਧੇ ਸੀ, ਰੱਬ ਨਾਲ ਜੁੜਿਆ ਹੋਇਆ ਸੀ, ਹਰ ਵੇਲੇ ਜੁੜਿਆ ਸੀ, ਕਦੇ ਨਹੀਂ ਸੀ ਭੁੱਲਦਾ। ਨਾ ਮਰਜ਼ਾਦ ਆਇਆ ਕੱਲ ਭੀਤਰ ਬਹੁੜ ਜਾ ਸੀ ਨਾਗਾ। ਸੰਸਾਰ ਦੀ ਮਰਿਆਦਾ ਹੈ ਕੱਪੜੇ ਪਾ ਕੇ ਫਿਰੋ। ਨਗਨ ਇੱਕ ਬੰਦਾ ਹੋਵੇ, ਕਹਿੰਦੇ ਆ ਮਰਿਆਦਾ ਤੋਂ ਉਲਟਾ, ਪਰ ਤੂੰ ਮਰਿਆਦਾ ਤੋਂ ਉਲਟਾ ਆਇਆ, ਨਗਨ ਆਇਆ, ਕੋਈ ਕੱਪੜਾ ਤਨ ਤੇ ਨਹੀਂ ਸੀ, ਤਨ ਕਜਿਆ ਨਹੀਂ ਸੀ। ਕਹਿੰਦੇ ਨੇ ਉਹ ਦਿਨ ਤੈਨੂੰ ਕਿਵੇਂ ਭੁੱਲ ਗਏ, ਸੋ ਦਿਨ ਕੈਸੇ ਭੁੱਲਿਆ। ਹਾਂਜੀ,
ਰਹਾਉ ਜਿਉਂ ਮਦ ਮਾਖੀ ਤਿਉਂ ਸਠੋਰ ਰਸ, ਜੋਰ ਜੋਰ ਤਨ ਕੀਆ।
ਅਸੀਂ ਸਮਾਂ ਹੀ ਨਿਰਾ ਨਹੀਂ ਦਿੱਤਾ, ਆਪਣੀ ਸੁਰਤ ਵੀ ਦਿੱਤੀ ਹੈ, ਧਿਆਨ ਵੀ ਲਾਇਆ, ਪੂਰਾ ਧਿਆਨ ਲਗਾਇਆ, ਆਪਣਾ ਦਿਮਾਗ ਲੜਾਇਆ ਪੂਰਾ ਕਿ ਧਨ ਕਿਵੇਂ ਇਕੱਠਾ ਹੋ ਜਾਵੇ। ਇਹ ਨਹੀਂ ਕਿ ਰੱਬ ਕਿਵੇਂ ਮਿਲ ਜਾਵੇ, ਪਰਮਾਤਮਾ ਨਾਲ ਕਿਵੇਂ ਜੁੜ ਜਾਵਾਂ, ਉਸ ਪਾਸੇ ਤੇ ਇੱਕ ਛਿਣ ਵੀ ਨਹੀਂ ਲਾਇਆ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਤੂੰ ਬੜੀ ਲੰਬੀ ਉਮਰ ਦਿੱਤੀ ਤੇ ਇਹਦੇ ਵਿੱਚੋਂ ਮੈਂ ਇੱਕ ਸਵਾਸ ਵੀ ਨਾ ਲਾਇਆ ਕਿ ਮੈਂ ਕੌਣ ਹਾਂ, ਕਾਹਦੇ ਵਾਸਤੇ ਆਇਆ ਇਸ ਸੰਸਾਰ 'ਚ, ਮੇਰੇ ਜਨਮ ਦਾ ਕੀ ਮਕਸਦ ਹੈ, ਕਿਉਂ ਆਇਆ। ਯਕਦਮ ਇੱਕ ਸਵਾਸ, ਯਕਦਮ ਬਖੇਸ਼ ਰਾਹ ਨ ਬੁਰਦਮ ਕੇ ਕੇਸ਼ਤਮ, ਮੈਂ ਕੌਣ ਹਾਂ। ਐ ਵਾਏ ਅਫਸੋਸ ਆ, ਐ ਵਾਏ ਨਗਦੇ ਜ਼ਿੰਦਗੀ ਅਮਰਾਏਗਾ ਗੁਜ਼ਸ਼ਤ। ਜ਼ਿੰਦਗੀ ਦੀ ਨਗਦੀ ਹੈ ਸਵਾਸ, ਸਵਾਸ ਗਏ ਤੇ ਨਗਦੀ ਗਈ, ਕੁਛ ਵੀ ਪੱਲੇ ਨਾ ਰਹਿ ਗਿਆ, ਖਾਲੀ ਬੰਦਾ। ਕਹਿੰਦੇ ਨੇ ਇੱਕ ਸਵਾਸ ਵੀ ਨਹੀਂ ਲਾਇਆ ਕਿ ਮੈਂ ਸੋਚਾਂ ਮੈਂ ਕੌਣ ਹਾਂ, ਮੇਰਾ ਅਸਲਾ ਕੀ ਹੈ, ਮੇਰਾ ਮਕਸਦ ਸੰਸਾਰ ਤੇ ਆਉਣ ਦਾ ਕੀ ਹੈ। ਨਹੀਂ, ਧਿਆਨ ਇੱਧਰ ਲਾਇਆ ਕਿ ਪੈਸੇ ਇਕੱਠੇ ਕਿਵੇਂ ਹੋ ਜਾਣ, ਧਨ ਇਕੱਠਾ ਕਿਵੇਂ ਹੋ ਜਾਏ। ਕਦੀ ਬੰਦੇ ਇਹ ਵੀ ਨਹੀਂ ਖਿਆਲ ਕੀਤਾ ਮੈਂ ਵਰਤਨੇ ਕਿੰਨੇ ਕੁ ਪਿਆ, ਮੇਰੀ ਲੋੜ ਜਿਹੜੀ ਹੈ ਉਹ ਕਿਤਨੀ ਕੁ ਹੈ। ਭਾਈ ਗੁਰਦਾਸ ਜੀ ਨੇ ਬੜਾ ਸੁਚੇਤ ਕੀਤਾ, ਗਹਿਰੀ ਚੋਟ ਕੀਤੀ ਹੈ। ਕਹਿੰਦੇ ਨੇ ਸ਼ਹਿਦ ਦੀ ਮੱਖੀ ਬੜੀ ਦੂਰ ਤੱਕ ਫਿਰ, ਪਤਾ ਨਹੀਂ ਕਿਵੇਂ ਕੈਲਕੂਲੇਟ ਕੀਤਾ ਉਹ ਸੱਜਣ ਨੇ, ਉਹ ਕਹਿੰਦੇ ਨੇ 1500 ਮੀਲ ਤੱਕ ਉੱਡ ਕੇ ਚਲੀ ਜਾਂਦੀ, ਫੁੱਲਾਂ 'ਤੇ ਬੈਠਦੀ ਹੈ, ਰਸ ਇਕੱਠਾ ਕਰਕੇ ਲਿਆਉਂਦੀ ਹੈ ਤੇ ਉਸ ਤੋਂ ਭਰੀ ਜਾਂਦੀ ਹੈ ਛੱਤੇ ਨੂੰ। ਪਰ ਭਾਗਾਂ ਦੀ ਗੱਲ ਹੈ, ਇਕੱਠਾ ਜ਼ਰੂਰ ਕਰ ਲੈਂਦੀਆਂ ਨੇ, ਖਾਣਾ ਉਹਨਾਂ ਦੇ ਭਾਗਾਂ 'ਚ ਨਹੀਂ। ਉਹਨਾਂ ਨੂੰ ਸਵਾ ਮਿਲਦੀ ਹੈ। ਪਹਿਲੇ ਉਤਾਰਨ ਦਾ ਢੰਗ ਇਹ ਸੀ, ਸਰਕੜਾ ਇਹਦਾ ਧੂੰਆਂ ਬਹੁਤ ਕੌੜਾ ਹੁੰਦਾ, ਉਹਨਾਂ ਸਰਕੜਾ ਬਾਲ ਕੇ ਨਾ ਧੂੰਆਂ ਥੱਲੇ ਕਰ ਦੇਣਾ। ਕਹਿੰਦੇ ਨੇ ਫਿਰ ਮੱਖੀ ਦੇ ਡੰਗ ਅਸਰ ਨਹੀਂ ਕਰਦਾ, ਉਹਨਾਂ ਉੱਡ ਜਾਣਾ ਤੇ ਛੱਤੇ ਤੋਂ ਸ਼ਾਇਦ ਸਾਰਾ ਲਾ ਲੈਣਾ। ਭਾਈ ਸਾਹਿਬ ਲਿਖਦੇ ਨੇ, ਜੈਸੇ ਮੱਧ ਮੱਖੀ ਸੀਂਚ ਸੀਂਚ ਕੇ ਇਕੱਤਰ ਕਰੇ ਹਰੇ ਮੱਧ ਹਾਰ ਤਾਂ ਕਿ ਮੁੱਖ ਛਾਰ ਡਾਰਕ ਹੈ, ਜੈਸੇ ਬਸ਼ ਹੇਤ ਗਊ ਸੰਚਿਤ ਅਸ਼ੀਰ ਤਾਂ ਹੈ ਲੇਤ ਹੈ ਅਹੀਰ ਦੁੱਧ ਬਟ ਜ ਬਟਾਰਕ ਹੈ ਅਹੇਰ ਗੁੱਜਰ। ਕਹਿੰਦੇ ਨੇ ਗਾਂ ਦਾ ਦੁੱਧ ਇਕੱਠਾ ਹੁੰਦਾ, ਉਹ ਕਰਦੀ ਹੈ ਬੱਛੇ ਵਾਸਤੇ, ਪਰ ਚੋ ਕੇ ਗੁੱਜਰ ਲੈ ਜਾਂਦਾ, ਬੱਚੇ ਨੂੰ ਮਿਲਿਆ ਨਾ। ਅੱਗੇ ਕਹਿੰਦੇ ਨੇ, ਜੈਸੇ ਧਰ ਖੋਦ ਖੋਦ ਕਰ ਬਿਲ ਸਾਜੇ ਮੂਸਾ, ਪੁੱਟ ਪੁੱਟ ਕੇ ਜ਼ਮੀਨ ਤੇ ਚੂਹਾ ਖੁੱਡ ਬਣਾਉਂਦਾ। ਸੱਪ ਨਾ ਮੁਰਾਦ ਨੇ ਕਦੀ ਆਪਣੀ ਖੁੱਡ ਨਹੀਂ ਬਣਾਈ, ਇਹ ਬਣੀ ਬਣਾਈ ਮੱਲ ਦਾ ਚੂਹੇ ਦੀ ਖੁੱਡ। ਕਹਿੰਦੇ ਨੇ, ਪੈਸਤ ਸਰਪ ਤਾਂ ਖਾਏ ਤਾਂ ਮਾਰ ਕੇ, ਚੂਹਾ ਖੁੱਡ ਬਣਾਉਂਦਾ ਰਿਹਾ ਤੇ ਸੱਪ ਆ ਕੇ ਚੂਹੇ ਨੂੰ ਮਾਰ ਕੇ ਖਾ ਗਿਆ ਤੇ ਉਹਦੀ ਖੁੱਡ ਮੱਲ ਕੇ ਬੈਠ ਗਿਆ। ਇਸੇ ਤਰ੍ਹਾਂ ਬੰਦੇ ਅਨਕ ਪਾਪ ਕਰ ਮਾਇਆ ਜ਼ੋਰ ਜ਼ੋਰ ਮੋੜ, ਬੜੇ ਪਾ ਵੈਸੇ ਨੇ ਇਕੱਠੀ ਕਰਨੀ ਹੈ, ਗੁਜ਼ਰਾਨ ਤੇ ਹੋ ਜਾਂਦੀ ਹੈ, ਇਕੱਠੀ ਕਰਨੀ ਅਰਬਾਂ ਖਰਬਾਂ ਤੇ ਪਾਪਾਂ ਬਿਨਾਂ ਨਹੀਂ ਹੁੰਦੀ, ਸਤਿਗੁਰੂ ਦਾ ਫੈਸਲਾ ਹੈ। ਕਹਿੰਦੇ ਨੇ, ਇਸ ਜਰ ਕਾਰਨ ਘਣੀ ਬਗੂਤੀ ਇਨ ਜਰ ਘਣੀ ਖੁਆਈ, ਪਾਪਾਂ ਬਾਜੋਂ ਹੋਵੇ ਨਾਹੀਂ ਮੋਇਆ ਸਾਥ ਨਾ ਜਾਈ। ਮਰਿਆਂ ਦੇ ਨਾਲ ਨਹੀਂ ਜਾਂਦੀ ਤੇ ਪਾਪਾਂ ਤੋਂ ਬਿਨਾਂ ਇਕੱਠੇ ਨਹੀਂ ਹੁੰਦੇ। ਕਹਿੰਦੇ ਨੇ, ਅਨਕ ਪਾਪ ਘਰ ਮਾਇਆ ਜ਼ੋਰ ਜ਼ੋਰ ਮੋੜ, ਅੰਤਕਾਲ ਛਾੜ ਚੱਲੇ ਦੋਨੋਂ ਕਰ ਝਾੜ ਕੇ, ਕਰ ਹੱਥ ਹੱਥ ਝਾੜ ਕੇ ਤੁਰ ਪੈ, ਇਕੱਠੀ ਕਰਦਾ ਮਰ ਗਿਆ, ਮੇਰੇ ਪੱਲੇ ਤੇ ਕੁਛ ਵੀ ਨਹੀਂ, ਮੈਂ ਨਾਲ ਕੀ ਲੈ ਕੇ ਚੱਲਿਆ। ਕਹਿੰਦੇ ਨੇ, ਸਠੋਰ ਦਾ ਅਰਥ ਹੁੰਦਾ ਮੂਰਖ, ਜਿਵੇਂ ਮੱਧ ਮੱਖੀਆਂ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਇਕੱਠਾ ਕਰਦੀਆਂ ਨੇ, ਇਹ ਮੂਰਖ ਧਨ ਇਕੱਠਾ ਕਰਦਾ ਰਿਹਾ।
ਮਰਦੇ ਬਾਰ ਲੇਹੋ ਲੇਹੋ ਕਰੀਆ,
ਤੇ ਮਰਦਿਆਂ ਕੀ ਹੋ ਗਿਆ। ਕਹਿੰਦੇ ਨੇ, ਲੈ ਚੱਲੋ ਲੈ ਚੱਲੋ, ਵੈਸੇ ਜਿਉਂਦਾ ਬੰਦਾ ਹੀ ਘਰ ਰਹਿ ਸਕਦਾ, ਮਰੇ ਨੂੰ ਕੌਣ ਰੱਖਦਾ, ਮਰਿਆ ਰੱਖਣਾ ਬਹੁਤ ਮੁਸ਼ਕਲ ਹੈ, ਮਰ ਜਾਣਾ ਕੋਈ। ਤੁਹਾਡਾ ਸਭ ਦਾ ਤਜ਼ਰਬਾ, ਜਿੰਨੇ ਫੋਨ ਆਉਣਗੇ ਨਾ ਸਾਰੇ ਇਹ ਪੁੱਛਦੇ ਨੇ ਕਿ ਸਸਕਾਰ ਕਿੰਨੇ ਵਜੇ ਹੈ, ਲੈ ਕੇ ਕਿੰਨੇ ਵਜੇ ਜਾਣਾ, ਬਸ ਇਹ ਹੀ ਭਾਈ ਸਭ ਤੋਂ ਪਹਿਲਾਂ ਇਹ ਹੀ ਕੰਮ ਹੈ, ਇਹਨੂੰ ਲੈ ਕੇ ਕਿੰਨੇ ਵਜੇ ਜਾਣਾ। ਕਹਿੰਦੇ, ਲਿਓ ਲਿਓ ਕਰੀਏ, ਲੈ ਚੱਲੋ ਲੈ ਚੱਲੋ ਲੈ ਚੱਲੋ। ਹੁਣ ਘਰ 'ਚ ਦਾ ਘਰ 'ਚ ਕਿੱਥੇ ਥਾਂ, ਮੁਰਦਿਆਂ ਦਾ ਕਿੱਥੇ ਥਾਂ, ਲੈ ਚੱਲੋ ਕਰੀਆ। ਹਾਂਜੀ,
ਭੂਤ ਰਹਿਣ ਕਿਉਂ ਦੀਆ,
ਗੁਜ਼ਰ ਚੁੱਕਾ ਜਿਹੜਾ ਇਹਨੂੰ ਘਰ ਵਿੱਚ ਕਿਵੇਂ ਰਹਿਣ ਦਿੱਤਾ, ਹੁਣ ਤਾਂ ਕਿਉਂ ਰੱਖਿਆ, ਜੇ ਲੈ ਜਾਣਾ ਸੀ ਇਹਨੂੰ ਕਿਉਂ ਰੱਖਿਆ।
ਦਿਓਰੀ ਲਓ ਪਰੇ ਨਾਰ ਸੰਗ ਪਹੀ,
ਦਿਓਰੀ ਦਿਹਲੀ ਦਲੀਜ ਤੱਕ ਨਾਲ ਵਿਆਹੀ ਹੋਈ ਇਸਤਰੀ, ਕਦੀ ਇਹ ਮਰਿਆਦਾ ਅੱਜ ਨੇ, ਅੱਜ ਤੇ ਸ਼ਮਸ਼ਾਨ ਘਾਟ ਨਾਲ ਇਸਤਰੀਆਂ ਜਾਂਦੀਆਂ ਨੇ, ਇਸਤਰੀ ਨੂੰ ਨਾਲ ਜਾਣ ਦੀ ਆਗਿਆ ਨਹੀਂ ਸੀ। ਇੱਕ ਤੇ ਮੈਨੂੰ ਕਾਰਨ ਇਹ ਜਾਪਦਾ ਵੀ ਪਤੀ ਨਾਲ ਕਿਤੇ ਐਸਾ ਨਾ ਹੋਵੇ ਉਸ ਵੇਲੇ ਜਜ਼ਬਾਤ ਵਿੱਚ ਆ ਕੇ ਵੀ ਛਾਲ ਮਾਰ ਜਾਵੇ, ਤੇ ਬੱਚੇ ਜਿਹੜੇ ਨੇ ਇਹਨਾਂ ਨੂੰ ਕੌਣ ਸੰਭਾਲੇਗਾ। ਉਹ ਮਰਿਆਦਾ ਬਣਾ ਦਿੱਤੇ ਵੀ ਇਹ ਦਲੀਜ ਤੋਂ ਬਾਹਰ ਨਹੀਂ ਜਾਵੇਗੀ, ਤੇ ਇੱਥੇ ਤੱਕ ਘਰ ਦੀ ਇਸਤਰੀ ਜਿਹੜੀ ਸੀ ਉਹ ਦਲੀਜ ਤੱਕ ਚਲੇ ਗਏ। ਹਾਂਜੀ,
ਬਰੇ ਨਾਰ ਸੰਗ ਪਹੀ,
ਬਰੀ ਵਿਆਹੀ ਹੋਈ ਨਾਲ ਉਹ ਨਾਲ ਹੋਏ।
ਆਗੈ ਸੱਜਣ ਸੁਹੇਲਾ,
ਜਿੰਨੇ ਸੁਹੇਲੇ ਸੱਜਣ ਸਨ ਸਾਰੀ ਉਮਰ ਜਿਹੜੇ ਕਹਿੰਦੇ ਰਹੇ ਤੈਨੂੰ ਅਸੀਂ ਸੁਖ ਦਿਆਂਗੇ ਸੁਖ ਦਿਆਂਗੇ, ਅੱਗੇ ਉਹ ਨਾਲ ਹੋ ਗਏ। ਹਾਂਜੀ,
ਮਰਕਟ ਲਓ ਸਭ ਲੋਕ ਕੁਟੰਬ ਭਇਓ,
ਕੁਟੰਬ ਤੇ ਕੁਟੰਬ ਦੇ ਲੋਕ ਸੰਗੇ ਸਾਥੀ ਸ਼ਮਸ਼ਾਨ ਘਾਟ ਸਾਰੇ ਭਏ, ਉੱਥੇ ਤੱਕ ਚਲੇ ਗਏ।
ਆਗੈ ਹੰਸ ਅਕੇਲਾ,
ਬਸ ਅੱਗੇ ਨਾਲ ਕੋਈ ਨੀ, ਸੰਸਕਾਰ ਹੋ ਗਿਆ, ਸਰੀਰ ਵੀ ਜਲ ਗਿਆ। ਕਹਿੰਦੇ ਨੇ ਹੁਣ ਹੰਸ ਦਾ ਅਰਥ ਹੈ ਜੀਵ ਆਤਮਾ, ਉਹ ਇਕੱਲੀ ਹੈ। ਕਹਿੰਦੇ ਨੇ ਹੁਣ ਯਾਦ ਕਰਦਾ ਕੋਈ ਵੀ ਨਾਲ ਨਹੀਂ ਬਣਿਆ, ਦੌਲਤ ਵੀ ਨਹੀਂ, ਆਹ ਵੀ ਨਾਲ ਕੋਈ ਪਰਿਵਾਰ ਨਹੀਂ। ਬੜਾ ਸੁੰਦਰ ਕਿਹਾ, ਰੂਹ ਕੋ ਰਾਹੇ ਅਦਮ ਮੈਂ ਆਪਣਾ ਤਨ ਯਾਦ ਆਏ, ਅਦਮ ਦਾ ਰਸਤਾ ਮੈਂ ਕਦੀ ਸੋਚਿਆ ਹੀ ਨਹੀਂ ਸੀ ਕਿ ਮੈਂ ਇਸ ਤਰ੍ਹਾਂ ਇਕੱਲਾ ਹੋਵਾਂਗਾ, ਕੱਪੜਾ ਵੀ ਕੋਲ ਨਹੀਂ ਕੋਈ ਹੋਵੇਗਾ, ਬੜਾ ਸੁੰਦਰ ਕਿਹਾ। ਕਹਿੰਦੇ ਨੇ ਨਾ ਜਾ ਲੇਫ ਤਲਾਈਆਂ ਨਾ ਭੋਜਨ ਪ੍ਰਕਾਰੋ। ਕਹਿੰਦੇ ਇਹ ਤਲਾਈ ਠੀਕ ਨਹੀਂ, ਇਹ ਰਜਾਈ ਠੀਕ ਨਹੀਂ, ਇਹ ਕੱਪੜਾ ਠੀਕ। ਅੱਜ ਕੀ ਹੈ, ਹੁਣ ਮੇਰੇ ਨਾਲ ਕੀ ਹੈ? ਕਹਿੰਦੇ ਨੇ ਅੱਗੇ ਹੰਸ ਅਕੇਲਾ ਰੂਹ ਕਹੋ, ਰਾਹੇ ਅਦਮ ਮੈਂ ਆਪਣਾ ਤਨ ਯਾਦ ਆਇਆ, ਦਸਤੇ ਮੁਰਬਤ ਮੈਂ ਮੁਸਾਫਰ ਕੋ ਵਤਨ ਯਾਦ ਆਇਆ। ਮੇਰਾ ਘਰ ਅਸਲ ਕਿਹੜਾ? ਜਿਹੜੀਆਂ ਸੂਰਤਾਂ ਚੜ੍ਹਨ ਚੁਬਾਰਿਆਂ ਤੇ ਇੱਕ ਦਿਨ ਚਿਖਾ ਤੇ ਚੜ੍ਹਦੀਆਂ ਵੇਖੀਆਂ ਮੈਂ, ਚੁੱਪ ਚਾਪ ਅੰਗਿਆਰਾਂ ਤੇ ਲੇਟ ਗਈਆਂ, ਮੁੱਖੋਂ ਸੀ ਨਾ ਕਰਦੀਆਂ ਵੇਖੀਆਂ ਮੈਂ, ਜ਼ੁਲਫਾਂ ਜਿਹੜੀਆਂ ਇਤਰ ਫਲੇਲ ਭਿੰਨੀਆਂ ਵਾਂਗਰ ਘਾਹ ਦੇ ਸੜਦੀਆਂ ਵੇਖੀਆਂ ਮੈਂ, ਘੋੜੀ ਕਾਠਦੀ ਤੇ ਚੜ ਕੇ ਤੁਰ ਗਈਆਂ, ਮੁੜ ਕੇ ਸ਼ਹਿਰ ਨਾ ਵੜਦੀਆਂ ਵੇਖੀਆਂ ਮੈਂ। ਸਾਰੀ ਉਮਰ ਜਿਹਨੂੰ ਅੱਗ ਤੋਂ ਬਚਾਉਂਦੇ ਰਹੇ, ਸੇਕ ਨਾ ਲੱਗ ਜਾਏ, ਅੰਗਿਆਰਾਂ ਤੇ ਆਪ ਹੀ ਰੱਖ ਦਿੱਤਾ। ਹੁਣ ਅੱਗੇ ਹੰਸ ਅਕੇਲਾ, ਅੱਗੇ ਜੀਵ ਆਤਮਾ ਜਿਹੜੀ ਉਹ ਕਿੱਲੀ ਹੈ।
ਕਹਿਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ।
ਕਬੀਰ ਸਾਹਿਬ ਕਹਿੰਦੇ ਨੇ ਜੇ ਤੂੰ ਅਜੇ ਵੀ ਨਾ ਜਾਗੇ ਤੇ ਫਿਰ ਤੇਰੇ ਨਾਲੋਂ ਵੱਡਾ ਮੂਰਖ ਹੋਰ ਸੰਸਾਰ ਤੇ ਕੋਈ ਨੀ। ਇਹ ਤੈਨੂੰ ਸਭ ਕੁਝ ਵਿਖਾ ਦਿੱਤਾ ਹੈ। ਪ੍ਰਾਨੀ ਸੁਣੋ, ਧਿਆਨ ਨਾਲ ਸੁਣੋ, ਇਹ ਕਾਲ ਦਾ ਖੂਹ ਹੈ, ਖੂਹ ਪੁੱਟਿਆ ਕਾਲ ਨੇ ਤੇ ਤੂੰ ਉਸ ਖੂਹ ਦੇ ਵਿੱਚ ਪਿਆ ਹੋਇਆ ਹਮੇਸ਼ਾ। ਮੌਤ ਨੇ ਕਿਤੇ ਬਾਹਰੋਂ ਨਹੀਂ ਆਉਣਾ, ਮੌਤ ਤੇਰੇ ਨਾਲ ਹੀ ਹੈ। ਸਮਾਂ ਜਦੋਂ ਬਣ ਜਾਂਦਾ ਕਿੱਥੇ ਕੋਈ ਮੌਤ ਨੇ ਕਿਸੇ ਦੂਸਰੇ ਦੇਸ਼ ਚੋਂ ਆਉਣਾ। ਹਰ ਵੇਲੇ ਸਿਰ ਤੇ ਕਹਿੰਦੇ ਨੇ ਮੌਤ ਤੇ ਇੰਜ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਰੇ ਮਨ ਰਾਮ ਸਿਉ ਕਰ ਪੀਤ ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ ਕਰ ਸਾਧ ਸੰਗਤ ਸਿਮਰ ਮਾਧਵ ਹੋ ਪਤ ਪਣੀ ਕਾਲ ਬਿਆਲ ਜਿਉਂ ਪਰਿਉ ਡੋਲੇ ਮੁੱਖ ਪਸਾਰੇ ਮੀਤ। ਹਰ ਵੇਲੇ ਕਾਲ ਅਜਦਹੇ ਸੱਪ ਵਾਂਗੂ ਮੂੰਹ ਪਸਾਰ ਕੇ ਤੇਰੇ ਉੱਤੇ ਆਜ ਕਾਲ ਫੁਣ ਤੋਂ ਹੀ ਗ੍ਰਸ ਹੈ ਸਮਝ ਰਾਖੋ ਚੇਤ। ਕਹੇ ਨਾਨਕ ਰਾਮ ਬਜਲੇ ਜਾ ਤੇ ਅਵਸਰ ਵੇ ਤੇ ਕਹਿੰਦੇ ਨੇ ਪ੍ਰਾਨੀ ਸੁਣੋ, ਤੁਸੀਂ ਤੇ ਕਾਲ ਦੇ ਗਰਸੇ ਹੋਏ ਹੋ, ਕਾਲ ਦੇ ਮੂੰਹ ਵਿੱਚ ਹੋ, ਕਾਲ ਦੇ ਖੂਹ ਵਿੱਚ ਹੋ। ਹਾਂਜੀ,
ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਨੀ ਭ੍ਰਮ ਸੂਆ।
ਝੂਠੀ ਮਾਇਆ ਨਾਲ ਆਪਣੇ ਆਪ ਨੂੰ ਜਕੜਿਆ ਬੰਨਿਆ ਹੋਇਆ ਤੇ ਹਾਲਤ ਕੀ ਹੈ? ਅੰਤਲਬ ਬਚਨ ਸਰਵਣ ਕਰੋ, ਸਮਾਪਤੀ ਕਰੀਏ। ਨਲਨੀ ਕੀ ਹੈ? ਤੋਤੇ ਫੜਨ ਵਾਲੇ ਕੀ ਕਰਦੇ ਸਨ? ਇੱਕ ਰੱਸੀ ਬੰਨਦੇ ਨੇ ਤੇ ਰੱਸੀ ਦੇ ਵਿੱਚ ਇੱਕ ਛੋਟੀ ਜਿਹੀ ਸੋਟੀ, ਉਹ ਨਲਨੀ ਕਹਿੰਦੇ ਸਨ, ਉਹ ਲਟਕਾ ਦੇਣੀ ਤੇ ਉਸ ਦੇ ਨਾਲ ਕੁਝ ਖੁਰਾਕ ਜਿਹੜੀ ਹੈ ਉਹ ਲਾ ਦੇਣੀ। ਤੋਤਾ ਆ ਕੇ ਜਦੋਂ ਬੈਠਦਾ ਸੀ ਨਾ ਤੇ ਉਹ ਉਲਟ ਜਾਂਦੇ ਸੀ। ਹੁਣ ਥੱਲੇ ਜਿਹੜਾ ਸੀ ਬਾਟਾ ਪਾਣੀ ਦਾ ਭਰ ਕੇ ਧਰਿਆ ਹੁੰਦਾ ਸੀ, ਜੇਕਰ ਉਹਨੂੰ ਛੱਡ ਕੇ ਉੱਡ ਜਾਏ ਉੱਡ ਜਾਏ, ਪਰ ਨਹੀਂ, ਤੋਤੇ ਨੂੰ ਇਹ ਭਰਮ ਮੈਂ ਡੁੱਬ ਨਾ ਜਾਵਾਂ, ਜੇ ਮੈਂ ਛੱਡਿਆ ਤੇ ਮੈਂ ਪਾਣੀ 'ਚ ਡੁੱਬ ਜਾਵਾਂਗਾ। ਉਹ ਆ ਕੇ ਆਰਾਮ ਨਾਲ ਤੋਤੇ ਨੂੰ ਉੱਥੋਂ ਫੜ ਲੈਂਦੇ ਸਨ। ਕਹਿੰਦੇ ਨੇ ਇਹੋ ਹਾਲ ਬਾਂਦਰ ਦਾ, ਉਹ ਕੁੱਜੀ ਦੱਬਦੇ ਸਨ ਤੇ ਵਿੱਚ ਚਣੇ ਪਾਦੇ ਨੇ, ਹੱਥ ਇੰਜ ਖਾਲੀ ਦੇ ਪੈ ਜਾਂਦਾ ਸੀ, ਮੁੱਠ ਭਰ ਕੇ ਕੱਢੇ ਤੇ ਨਹੀਂ ਸੀ ਨਿਕਲਦਾ। ਕਹਿੰਦੇ ਨੇ ਬਾਂਦਰ ਚਣੇ ਛੱਡ ਦੇਵੇ ਤੇ ਹੁਣੇ ਮੁਕਤ ਹੈ, ਬੰਦੇ ਤੂੰ ਵੀ ਚਣੇ ਕੁਝ ਫੜ ਕੇ ਬੈਠਾ ਹੋਇਆ, ਛੱਡ ਦੇਵੇਂ ਤੇ ਹੁਣੇ ਮੁਕਤ, ਪਰ ਤੂੰ ਛੱਡਣ ਲਈ ਤਿਆਰ ਨਹੀਂ। ਉਹ ਗੱਲ 'ਚ ਰੱਸੀ ਪਾ ਲੈਂਦਾ ਸੀ। ਮਰਕਟ ਮੁਸ਼ਟੀ ਮੁੱਠ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ ਛੂਟਣ ਕੋ ਸੰਸਾ ਪਰਿਓ ਮਨ ਬੌਰਾ ਰੇ। ਨੱਚਿਓ ਘਰ ਘਰ ਬਾਰ, ਘਰ ਘਰ ਬਾਰ ਬਾਰ ਤੈਨੂੰ ਨੱਚਣਾ ਪਿਆ ਕਿ ਤੂੰ ਚਣੇ ਨਹੀਂ ਛੱਡੇ। ਉਹ ਛੱਡ ਦਿੰਦਾ ਤੇ ਮੁਕਤ ਸੀ। ਬੰਦਾ ਵੀ ਇੰਜ ਵਸਤੂਆਂ ਨੂੰ ਫੜ ਕੇ ਇੰਜ ਬੈਠਾ, ਇਹ ਜਮਕਾਲ ਦੇ ਕਾਬੂ ਆ ਜਾਂਦਾ, ਲੇਕਿਨ ਛੱਡਦਾ ਨਹੀਂ। ਗੁਰੂ ਕਹਿੰਦੇ ਨੇ ਛੱਡ ਦੇ ਇਸ ਪਸਾਰੇ ਨੂੰ, ਛੱਡ ਇਹ ਹੱਥ ਜਿਹੜੇ ਨੇ ਚਣਿਆਂ ਤੋਂ ਛੱਡ ਕੇ ਨਾ ਰੱਬ ਦੇ ਅੱਗੇ ਜੋੜ ਦੇ। ਆਖ ਅਕਾਲ ਪੁਰਖ ਮੈਂ ਤੇਰਾ ਹਾਂ, ਮੈਨੂੰ ਚਰਨ ਸ਼ਰਨ ਵਿੱਚ ਤੇਰਾ ਥਾਂ ਦੇ। ਬੜਾ ਸੁੰਦਰ ਕਿਹਾ, ਕਰ ਜੋੜ ਨਾਨਕ ਕਰ ਹੱਥ, ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਵਾਲਿਓ। ਸ਼ਬਦ ਨੇ ਸਾਨੂੰ ਉਪਦੇਸ਼ ਦਿੱਤਾ, ਸਾਡਾ ਜੀਵਨ ਸਾਡਾ ਮਨ ਘੜਿਆ ਭਾਈ,
याद कर तेरा आद की है, याद कर तेरा अंत की है। जे याद करें ते हंकार नहीं रहेगा, हंकार ने डेरा चुकिया ते करतार आके बैठ जाएगा। रब तेरे नाल होया तेरा जीवन सफल हो जाएगा, बल्कि तेरा ही नहीं होवेगा गुरु के सिख, जेड़ा तेरे मथे लगेगा वो भी तर जाएगा, जेड़ा तेरे कोल बैठेगा ओदा भी नस्तारा हो जाएगा। हाजरी भरदे आ, बेंत फुल्लां हो गईयां होणगीयां, फुल्लां खिमा करनियां, सतगुरु दी विचार शब्द हिरदे च धारण करना। सरबत दा धन्नवाद श्रोमणी गुरुद्वारा प्रबंधक कमेटी, सतगुरु पातशाह दे सवारे सिंह साहब ज्ञानी रघुवीर सिंह जी, जथेदार काल तख्त साहब बाकी सिंह साहब, गुरु के टहलुए सेवादार, लंगर दी सेवा वाल सरबत दा मैं दे चरण धूड़ हाँ। सारिया का धन्यवाद करा, भुलां दी खिमा। आखरी पंक्तियां सरवण करो, समाप्ति करिए जी।
कहत कबीर सुनो रे प्राणी, परे काल ग्रस कुआ, झूठी माया आप बंधाया, ज्यो नलनी प्रम सुआ। वाहिगुरु जी का खालसा, वाहिगुरु जी की फतेह।